वरदाय सुरप्रियाय लंबोदराय शुक्लाय जगदीताय नागाननाय श्रुतियज्ञविभूषिताय गौरीसुताय गणनाथ नमो नमस्ते। चले जी। जय ही ता मोक्ष की अभिव्यक्ति है। जाते अहम ब्रह्मास्मि जा प्रकार के वाक्य अर्थ ज्ञान को ता मोक्ष का साधन पना संभव है। वो कह रहे हैं वाक्य अर्थ, वाक्य अर्थ किनू कह दिया ना, ना कोई वाक्य हो, कोई वाक्य, जैसे हम कोई वाक्य बोल देता कि घड़े नू इत्थे लिया, ठीक है, ते जिन्ना चिर सानू एक एक पद जेड़ा है ना उहदे अर्थ दा नहीं पता हो ना, अर्थ नहीं लगेगा पूरे वाक्य का। घड़ा किनू कहिंदे आ, सानू ये पता होना चाहिए, ठीक है। इत्थे लियाउण दा की अर्थ है, उरे लियाउण दा की अर्थ है, ये भी पता होना चाहिए। जदों वाक्य बोल देगा अर्थां दा पदार्थक ज्ञान नालों नाल हो जाएगा, फट वाक्य की समझ लग जाएगी। इसी जैसे तत् और त्वम और असी, एक तत् पद है, एक त्वम पद है, एक असी पद है, ऐदा हुण नहीं पता लग रहा। जदों पता चल गया तत् पद ईश्वर, ईश्वर का वाचक है, और त्वम पद जीव का वाचक है, और असी दोनों की एकता है, ऐदा तो एकता हो नहीं सकती। फिर आप लक्षणा लगा के करांगे, तत् पद जोड़ा है वह शुद्ध ब्रह्म का वाचक है, और त्वम पद जो आत्मा का वाचक है उन्हां दी एकता है। जिन्ना चिर पता लग गया ना तत् पद और त्वम पद और असी, अहम ब्रह्मास्मि बोल दिया तो फट गया, पता चल जाएगा अर्थ ये आ, ठीक है ना। यही वो कह रहा है ना, वाक्य अर्थ, वाक्य मैंने पूरा वाक्य जब बोल दिता किसी ने तो वो अर्थ का ज्ञान ता ही होगा जदों पद का अर्थ, पद अर्थ का ज्ञान हो जाएगा, पदार्थ का ज्ञान हो जाएगा, ठीक है ना। ऐसा वाक्य अर्थ ज्ञान तत्त्वम पदार्थ के ज्ञान करके ही होवे है। ऐसा जो वाक्य अर्थ का ज्ञान है, पहला तत्पद और फिर त्वम पद के अर्थ, इन्हों का भी अर्थ होना होना चाहिए, ता ही ज्ञान लगेगा, अर्थ लगेगा। तत्पद किनू कहिंदे आ, त्वम पद किनू कहिंदे आ, ता ही वाक्य जो दो पद हो गए ना तत् और त्वम, इन्हों का अर्थ पता चलेगा, तत् किनू कहिंदे आ, त्वम किनू कहिंदे आ, तो फिर वाक्य अर्थ ज्ञान हो जाएगा। और जो पदार्थ ज्ञान तत्त्वम पदार्थ के निरूपण करके ही होवे है, और जिहड़ा ज्ञान है वह तत्त्वम पदार्थ का निरूपण करांगे, उन्हूं दसांगे तां ही होगा, ठीक है ना। जाते प्रथम तां प्रथम तत् पदार्थ का निरूपण करे है, कहिंदा पहला इन्हां इन्हां दा दस लैंदे आ। जदों हुण तत्त्वम, तत्त्वम असी बोल दिता, ठीक है, तत्त्वम असी बोल दिता, अर्थ लगा किसे नूं? जदों तत्त्वम असी बोल दिता, तत्त्वम असी, पता नहीं लगा की बोलिया है ना, कहिंदा इहदा ज्ञान तां होगा। पहला जिहड़े इहदे च पद कितने आ उहनां दा पता, विशेद संधि विशेद दा भी ज्ञान तो होना चाहिए ना। इहनां च पद कितने, तीन पद है, तत् त्वम असी। ते जदों तत् पद का अर्थ पता चलेगा, त्वम पद का अर्थ पता चलेगा, असी का अर्थ पता चलेगा, फिर इहदा वाक्य का ज्ञान हो जाएगा। कहिंदा पहलां इही करदे आ, ठीक है। तत् पदार्थ का निरूपण करे हैं, तहां असाधारण धर्म रूप जो लक्षण है, तां प्रत्यक्ष आदि रूप जो प्रमाण है, तीन दोनों करके ही वस्तु की सिद्धि होवे है। ये की कह रहे हैं, देखो एक पंजा सीधा एक परिभाषा समझ लो, लक्षण प्रमाणा भ्याम वस्तु सिद्धि। किसी वस्तु नु सिद्ध करना होवे उहदे वास्ते दो चीजां चाहिए, लक्षण और प्रमाण, तां वस्तु दी किसी सिद्धि कर सकदे आ, नहीं तो नहीं कर सकते। मान लो गऊ कहता, गऊ कितां दी आ, उहदे दो सिंग आ, इह गऊ दा लक्षण नहीं आ, क्यों, सिंग ते मज दे नहीं हुंदे, बकरी दे नहीं हुंदे। इह सुन लो, लक्षण प्रमाणा भ्याम वस्तु सिद्धि इहदे विच नहीं है, मैं तां अपने कोलों दस रिहा है। लक्षण हो, प्रमाण हो, तो फिर वस्तु वस्तु की सिद्धि हो जाए, यही वो दस रहा। तहां असाधारण धर्म रूप जो लक्षण है, एक लक्षण हो गया, तथा प्रत्यक्ष आदि रूप जो प्रमाण है, तीन दोनों करके ही वस्तु की सिद्धि होवे है।
दोनों चीजें जरूरी है,
दोनों जरूरी,
लक्षण और
प्रमाण,
प्रत्यक्ष प्रमाण,
प्रत्यक्ष आदि कोई भी हो, प्रत्यक्ष आदि तो शे ले लेना, ठीक है, हाँ आदि शब्द करके। ਇਹ ਦੋ ਚੀਜ਼ਾਂ ਹੋਣ, ਕਿਹੜੇ ਲਕਸ਼ਣ ਹੋਏ ਔਰ ਪ੍ਰਮਾਣ ਹੋ ਤਾਂ ਫਿਰ ਵਸਤੂ ਕੀ ਸਿੱਧੀ ਹੋਗੀ। ਤਾਂ ਲਕਸ਼ਣ ਪ੍ਰਮਾਣ ਤੇ ਬਿਨਾਂ ਵਸਤੂ ਕੀ ਸਿੱਧੀ ਹੋਤੀ ਨਹੀਂ। ਹਾਂ, ਕਿਸੇ ਨੂੰ ਸਿੱਧ ਕਰਨਾ ਹੋਵੇ, ਆਪਾਂ ਗਊ ਦਾ ਗਿਆਨ ਕਰਾਉਣਾ ਹੈ ਕਿਸੇ ਨੂੰ ਆਪਣੇ ਨੂੰ, ਤੇ ਪਹਿਲਾਂ ਉਹ ਗਊ ਦਾ ਕੀ ਲਕਸ਼ਣ ਹੈ ਤੇਰੇ ਪਾਸ। ਮੈਨੇ ਇਹ ਬੰਦੇ ਨੂੰ ਤਾਂ ਮੈਂ ਫਲਾਣੇ ਥਾਂ ਦੇਖਿਆ ਸੀ, ਮਤਲਬ ਇਹ ਬੰਦੇ ਨੂੰ ਮੈਂ ਜਾਣਨਾ, ਤੂੰ ਕਿੱਦਾਂ ਜਾਣਨਾ? ਮੈਂ ਆਪਣੀ ਅੱਖਾਂ ਨਾਲ ਵੇਖਿਆ ਸੀ। ਅੱਖਾਂ ਕੀ ਹੋ ਗਈਆਂ? ਪ੍ਰਮਾਣ। ਪ੍ਰਮਾਣ ਤਾਂ ਦੇਣੇ ਪਊਗਾ ਨਾ, ਫਿਰ ਉਹ ਬੰਦਾ ਕਿੱਦਾਂ ਦਾ ਸੀ? ਇੱਦਾਂ ਦਾ ਉਹ ਲਕਸ਼ਣ ਹੋ ਗਏ, ਉਹ ਲਕਸ਼ਣ ਹੋ ਗਏ, ਠੀਕ ਹੈ ਨਾ। ਇਸ ਪ੍ਰਕਾਰ ਕਿ ਨਿਆਂ ਕੋ ਅੰਗੀਕਾਰ ਕਰਕੇ ਪ੍ਰਥਮ ਤਾਂ ਤੱਤ ਪਦਾਰਥ ਕਾ ਲਕਸ਼ਣ ਕਹੇ ਹੈ। ਕਹਿੰਦਾ ਐਸਾ ਜਿਹੜਾ ਨਿਆਂ ਹੈ ਨਾ, ਇਹਨੂੰ ਕਰਕੇ ਅੰਗੀਕਾਰ ਮੈਨੇ ਸਵੀਕਾਰ ਕਰਕੇ ਤੇ ਫਿਰ ਆਪਾਂ ਲਕਸ਼ਣ ਹੀ ਪਹਿਲਾਂ ਕਰ ਲੈਂਦੇ ਹਾਂ, ਠੀਕ ਹੈ। ਤਾਂ ਤਿਸ ਬ੍ਰਹਮ ਰੂਪ ਤੱਤਪਦ ਕਾ ਲਕਸ਼ਣ ਦੋ ਪ੍ਰਕਾਰ ਕਾ ਹੋਵੇ ਹੈ। ਪਹਿਲਾਂ ਤੱਤਪਦ ਲਿਆ ਉਸਨੇ, ਤੱਤਮਸਮੀ ਚ ਤੱਤ ਪਹਿਲਾਂ ਆਊਗਾ, ਤਮ ਬਾਅਦ ਚ ਆਊਗਾ, ਤੇ ਪਹਿਲਾਂ ਤੱਤ ਆ ਰਿਹਾ, ਉਹਨੇ ਤੱਤ ਲੈ ਕੇ ਚੱਲ ਰਿਹਾ ਹੈ। ਤਾਂ ਦੋ ਪ੍ਰਕਾਰ ਕਾ ਲਕਸ਼ਣ ਹੋਵੇ ਹੈ ਤੱਤਪਦ ਕਾ, ਕਿਹੜਾ? ਇੱਕ ਤਟਸਥ ਲਕਸ਼ਣ, ਇੱਕ ਸਰੂਪ ਲਕਸ਼ਣ, ਠੀਕ ਹੈ। ਇੱਕ ਤੋਂ ਤਟਸਥ ਲਕਸ਼ਣ ਹੋਵੇ ਹੈ, ਦੂਸਰਾ ਸਰੂਪ ਲਕਸ਼ਣ ਹੋਵੇ ਹੈ। ਤਾਂ ਕਦਾਚਿਤ ਕੱਤਵੇ ਸਤੀ ਵਿਵਰਤਕਮ ਤਟਸਥ ਲਕਸ਼ਣਮ, ਕੀ ਹੈ? ਕਦਾਚਿਤ ਕੱਤਵੇ ਸਤੀ ਵਿਵਰਤਿਕਮ ਤਟਸਥ ਲਕਸ਼ਣਮ, ਇਹ ਤਟਸਥ ਲਕਸ਼ਣ ਹੈ ਉਸਕਾ। ਕਦਾਚਿਤ ਕੱਤਵੇ ਸਤੀ ਵਿਵਰਤਕਮ ਤਟਸਥ ਲਕਸ਼ਣਮ, ਇਹ ਹੋ ਗਿਆ। ਹਾਂ, ਅਰਥ ਵੀ ਦੱਸਾਂਗੇ ਤਾਂ ਹੀ ਪਤਾ ਚੱਲੂਗੀ, ਗੱਲ ਬਣੂਗੀ, ਹੈ ਨਾ, ਬੋਲ ਕੇ ਥੋੜ੍ਹੀ ਅੱਗੇ ਨਿਕਲ ਜਾਣਾ। ਦੇਖੋ, ਕਦਾਚਿਤ ਕਦੀ, ਕਭੀ ਕਭੀ, ਕਭੀ ਹੈ ਕਭੀ ਨਹੀਂ ਹੈ, ਕਦੀ ਜਾਂ ਇੱਕ ਵਾਰ, ਹਾਂ। ਕਦਾਚਿਤ ਕੱਤਵੇ ਸਤੀ ਵਿਵਰਤਕਮ ਤਟਸਥ ਲਕਸ਼ਣ, ਉਹ ਜਿਹੜਾ ਲਕਸ਼ਣ ਹੈ ਆਪਣੇ ਲਕਸ਼ ਵਿੱਚ ਕਦੀ ਰਹੇ ਕਦੀ ਨਾ ਰਹੇ, ਉਹਨੂੰ ਕਹਿੰਦੇ ਆ ਤਟਸਥ ਲਕਸ਼ਣ, ਠੀਕ ਹੈ। ਕੈਸੇ? ਆਪ ਸੁਣੋ, ਅਰਥ ਜੇ ਹੈ ਜੋ ਲਕਸ਼ਣ ਆਪਣੇ ਲਕਸ਼ ਵਿਸ਼ੇ ਕਦਾਚਿਤ ਵਰਤਤਾ ਹੁਆ ਤਾਂ ਆਪਣੇ ਲਕਸ਼ ਕੋ ਅੰਨੇ ਪਦਾਰਥ ਤੋਂ ਭਿੰਨ ਕਰੇ ਹੈ, ਸੋ ਲਕਸ਼ਣ ਤਟਸਥ ਕਿਹਾ ਜਾਵੇ ਹੈ। ਜੋ ਲਕਸ਼ਣ ਕੀਤਾ ਉਹ ਲਕਸ਼ਣ ਲਕਸ਼ ਦੇ ਵਿੱਚ ਕਦੀ ਵਰਤਦਾ ਹੈ, ਸਦਾ ਨਹੀਂ, ਔਰ ਦੂਸਰੇ ਪਦਾਰਥਾਂ ਨੂੰ ਅਲੱਗ ਵੀ ਕਰ ਰਿਹਾ, ਉਹਨੂੰ ਅਲੱਗ ਕਰਕੇ ਗਿਆਨ ਵੀ ਕਰਾ ਰਿਹਾ ਹੈ। ਗੰਧਵਤੀ ਪ੍ਰਿਥਵੀ, ਪ੍ਰਿਥਵੀ ਗੰਧ ਵਾਲੀ ਹੈ, ਤੇ ਗੰਧ ਕੀ ਹੋ ਗਿਆ? ਉਹਦਾ ਗੰਧ ਹੋ ਗਿਆ ਲਕਸ਼ਣ, ਤੇ ਪ੍ਰਿਥਵੀ ਕੀ ਹੋ ਗਈ? ਲਕਸ਼। ਪ੍ਰਿਥਵੀ ਲਕਸ਼ ਹੋ ਗਈ, ਗੰਧ ਹੋ ਗਿਆ ਲਕਸ਼ਣ, ਤੇ ਉਹ ਕਦੀ ਕਦਾ ਚਿੱਤ ਹੈ ਕਦੇ ਚਿੱਤ ਨਹੀਂ ਹੈ, ਪਰਲੇ ਕਾਲ ਚ ਕਦੋਂ ਰਹੂਗਾ? ਨਾ, ਉਹ ਤੇ ਚਲੋ ਨਹੀਂ ਆ ਰਹੀ, ਸਾਨੂੰ ਮਹਿਸੂਸ ਨਹੀਂ ਹੋ ਰਹੀ, ਪਰ ਪ੍ਰਿਥਵੀ ਚ ਤਾਂ ਹੈ ਨਾ, ਗੰਧ ਗੁਣ ਤਾਂ ਪ੍ਰਿਥਵੀ ਚ ਤਾਂ ਹੈ ਹੀ ਹੈ ਨਾ, ਸਾਨੂੰ ਉਸ ਸਮੇਂ ਨਹੀਂ ਅਨੁਭਵ ਹੋ ਰਿਹਾ, ਤੇ ਦੂਸਰੀ ਬਾਤ ਹੈ। ਮਤਲਬ ਕਹਿਣ ਦਾ, ਗੰਧਵਤੀ ਪ੍ਰਿਥਵੀ, ਜਦੋਂ ਆਪਾਂ ਪ੍ਰਿਥਵੀ ਦਾ ਲਕਸ਼ਣ ਕੀਤਾ, ਪ੍ਰਿਥਵੀ ਗੰਧ ਵਾਲੀ ਹੈ, ਠੀਕ ਹੈ ਨਾ, ਪ੍ਰਿਥਵੀ ਹੋ ਗਈ ਲਕਸ਼ ਔਰ ਗੰਧ ਹੋ ਗਿਆ ਲਕਸ਼ਣ, ਤੇ ਇਹ ਜਿਹੜਾ ਲਕਸ਼ਣ ਹੈ ਜਦੋਂ ਸ੍ਰਿਸ਼ਟੀ ਦੀ ਉਤਪਤੀ ਹੋਊਗੀ ਤਾਂ ਹੀ ਪ੍ਰਿਥਵੀ ਵਿੱਚ ਰਹੂਗਾ, ਪਰਲੇ ਕਾਲ ਵਿੱਚ ਪ੍ਰਿਥਵੀ ਵਿੱਚ ਨਹੀਂ ਰਹੂਗਾ। ਪਰ ਇਹ ਗੰਧ ਜਦੋਂ ਕਹਿ ਦਾਂਗੇ, ਗੰਧਵਤੀ ਪ੍ਰਿਥਵੀ, ਜਿਹੜੀ ਪ੍ਰਿਥਵੀ ਉਹ ਹੈ ਕਿਹੜੀ? ਜਿਹਦੇ ਵਿੱਚ ਗੰਧ ਗੁਣ ਹੋਵੇ, ਤੇ ਬਾਕੀ ਚਾਰ ਜਿਹੜੇ ਭੂਤ ਆ ਉਹਨਾਂ ਤੋਂ ਅਲੱਗ ਕਰਦਾ ਨਾ, ਗੰਧ ਗੁਣ ਨੇ, ਬਾਕੀਆਂ ਚ ਗੰਧ ਗੁਣ ਨਹੀਂ ਹੈ, ਉਹਨੇ ਅਲੱਗ ਕਰਤਾ ਨਾ ਚਾਰ ਪਦਾਰਥਾਂ ਤੋਂ, ਚਾਰ ਭੂਤ ਜਿਹੜੇ ਬਾਕੀ ਹੈ ਉਹ ਇਹ ਗੰਧ ਨੇ, ਇਹ ਲਕਸ਼ਣ ਨੇ ਬਾਕੀ ਪਦਾਰਥ ਚਾਰ ਭੂਤਾਂ ਨੂੰ ਅਲੱਗ ਕਰਤਾ, ਅਲੱਗ ਕਰਕੇ ਪ੍ਰਿਥਵੀ ਨੂੰ ਜਣਾ ਦਿੱਤਾ, ਇਹੀ ਕਹਿ ਰਿਹਾ, ਉਹਨੂੰ ਕਹਿੰਦੇ ਤਟਸਥ ਲਕਸ਼ਣ, ਠੀਕ ਹੈ ਨਾ। ਅਰਥ ਜੇ ਹੈ ਜੋ ਲਕਸ਼ਣ ਆਪਣੇ ਲਕਸ਼ ਵਿਸ਼ੇ ਕਦਾਚਿਤ ਵਰਤਦਾ ਹੁਆ, ਕਦੀ, ਠੀਕ ਹੈ, ਤਾਂ ਆਪਣੇ ਲਕਸ਼ ਕੋ ਅੰਨੇ ਪਦਾਰਥ ਉੱਤੇ ਭਿੰਨ ਕਰਕੇ ਕਰੇ ਹੈ, ਸੋ ਲਕਸ਼ਣ ਤਟਸਥ ਲਕਸ਼ਣ ਕਿਹਾ ਜਾਵੇ ਹੈ, ਠੀਕ ਹੈ। ਜੈਸੇ ਪ੍ਰਿਥਵੀ ਕਾ ਗੰਧ, ਗੰਧਤਵ ਲਕਸ਼ਣ ਤਟਸਥ ਲਕਸ਼ਣ ਹੈ, ਪ੍ਰਿਥਵੀ ਦਾ ਗੰਧ ਜਿਹੜਾ ਲਕਸ਼ਣ ਹੈ, ਗੰਧ ਵਾਲੀ, ਗੰਧਵਤੀ ਪ੍ਰਿਥਵੀ ਇੱਦਾਂ ਕਹਿਤਾ, ਤੇ ਗੰਧ ਜਿਹੜਾ ਗੁਣ ਹੈ ਉਹ ਕੀ ਹੋ ਗਿਆ? ਪ੍ਰਿਥਵੀ ਦਾ ਤਟਸਥ ਲਕਸ਼ਣ। ਤਾਂ ਮਹਾਂਪਰਲੇ ਵਿਸ਼ੇ ਸਰਵ ਕਾਰਿਏ ਨਾਸ਼ ਹੋਵੇ ਹੈ, ਮਹਾਂਪਰਲੇ ਜਦੋਂ ਹੋ ਗਈ ਸਾਰੇ ਭੂਤ ਨਸ਼ਟ ਹੋ ਗਏ, ਪ੍ਰਿਥਵੀ ਵੀ ਨਸ਼ਟ ਹੋ ਗਈ, ਉਸ ਸਮੇਂ ਪ੍ਰਿਥਵੀ ਦਾ ਜਿਹੜਾ ਗੰਧ ਗੁਣ ਪ੍ਰਿਥਵੀ ਵਿੱਚ ਨਹੀਂ ਹੈ, ਤੇ ਹੁਣ ਪ੍ਰਿਥਵੀ ਵਿੱਚ ਹੈ ਤੇ ਕਦਾ ਚਿੱਤ ਹੋਇਆ? ਸਦਾ ਥੋੜੀ ਰਹਿੰਦਾ, ਫਿਰ ਸਦਾ ਤਾਂ ਨਹੀਂ ਰਿਹਾ ਨਾ ਉਹ ਚ, ਪਰ ਫਿਰ ਵੀ ਕਦੀ ਰਹਿਣ ਵਾਲਿਆਂ ਨੇ ਵੀ ਕੀ ਕੀਤਾ, ਬਾਕੀ ਚਾਰ ਭੂਤਾਂ ਤੋਂ ਪ੍ਰਿਥਵੀ ਨੂੰ ਅਲੱਗ ਕਰਕੇ ਜਣਾ ਦਿੱਤਾ। ਠੀਕ ਹੈ। ਜਾਂ ਤੇ ਨਿਆਇਕੋ ਕੇ ਮਤ ਵਿਸ਼ੇ ਸੋ ਗੰਧ ਗੁਣ ਤਾਂ ਮਹਾਂਪਰਲੇ ਵਿਸ਼ੇ ਪਰਮਾਣੂ ਰੂਪ ਪ੍ਰਿਥਵੀ ਵਿਸ਼ੇ ਰਹਿਤਾ ਨਹੀਂ। ਜਦੋਂ ਪ੍ਰਿਥਵੀ ਪਰਮਾਣੂ ਰੂਪ ਹੋ ਗਈ, ਪਰਮਾਣੂ ਮੈਨੇ ਕਣ ਕਣ ਹੋ ਗਈ। ਹੁਣ ਤੁਸੀਂ ਦੇਖਿਆ ਹੋਊਗਾ ਸੂਰਜ ਚੜਿਆ ਹੋਵੇ ਜਦੋਂ, ਤੇ ਝਰੋਖਾ ਹੋਵੇ ਕੋਈ ਰੋਸ਼ਨ ਦਾ ਜਾਂ ਖਿੜਕੀ, ਉਧਰੋਂ ਚੋਂ ਧੁੱਪ ਪੈਂਦੀ ਹੋਈ ਅੰਦਰ ਨੂੰ, ਤੇ ਉਹ ਪ੍ਰਿਥਵੀ ਉਹ ਜਿਹੜੀ ਲਾਈਟ ਪੈ ਰਹੀ ਉਹਦੇ ਵਿੱਚ ਤੁਹਾਨੂੰ ਛੋਟੇ ਛੋਟੇ ਪ੍ਰਿਥਵੀ ਦੇ ਰੱਜ ਉੱਡਦੇ ਦਿਖਾਈ ਦੇਣਗੇ। ਏਦਾਂ ਨਹੀਂ ਦਿਖਾਈ ਦੇਣਗੇ, ਉਹ ਜਦੋਂ ਲਾਈਟ ਦੇ ਵਿੱਚ ਦਿਖਾਈ ਦੇਣਗੇ, ਲਾਈਟ ਤੋਂ ਥੋੜੇ ਇੱਧਰ ਹੋ ਗਏ ਤੇ ਨਹੀਂ ਦਿਖਾਈ ਦੇਣਗੇ। ਉਹਨੂੰ ਕਹਿੰਦੇ ਤ੍ਰਿਸਤ੍ਰੇਣੂ, ਸ਼ਾਸਤਰ ਵਿੱਚ ਉਹਦਾ ਨਾਂ ਹੈ ਤ੍ਰਿਸਤ੍ਰੇਣੂ। ਹਾਂ, ਐਸੇ ਹੀ ਜਦੋਂ ਪਰਲੇ ਹੋ ਗਈ, ਨਿਆਏ ਵਾਲੇ ਕਹਿੰਦੇ ਹੈ ਕੀ ਕਹਿੰਦੇ ਆ, ਪ੍ਰਿਥਵੀ ਜਿਹੜੀ ਹੈ ਨਾ ਕਣ ਕਣ ਪਰਮਾਣੂ ਰੂਪ ਹੋ ਜਾਏਗੀ, ਕਿਤੇ ਦੌੜ ਨਹੀਂ ਜਾਣਾ, ਉਹ ਕਣ ਕਣ ਹੋ ਗਈ। ਕਣ ਕਣ ਹੋ ਗਈ ਤੇ ਪ੍ਰਿਥਵੀ ਨਾਂ ਦੀ ਚੀਜ਼ ਕੋਈ ਰਹੀ ਨਹੀਂ। ਉਸ ਸਮੇਂ ਫਿਰ ਗੰਧ ਗੁਣ ਉਹਦੇ ਵਿੱਚ ਨਹੀਂ ਰਹੇਗਾ, ਤੇ ਫਿਰ ਜਦੋਂ ਸ੍ਰਿਸ਼ਟੀ ਬਣੇਗੀ, ਫਿਰ ਉਹ ਜਿਹੜੇ ਪਰਮਾਣੂ ਆ ਈਸ਼ਵਰ ਦੀ ਇੱਛਾ ਹੋਈ ਇਕੱਠੇ ਹੋ ਗਏ ਤੇ ਪ੍ਰਿਥਵੀ ਬਣ ਗਈ, ਤੇ ਫਿਰ ਗੰਧ ਗੁਣ ਆ ਜਾਏਗਾ। ਇਹਦੇ ਇਸ ਵਾਸਤੇ ਕਦਾਚਿਤ ਹੋਇਆ। ਠੀਕ ਹੈ ਨਾ। ਔਰ ਨਿਆਇਕੋ ਕੇ ਮਤ ਵਿਸ਼ੇ ਜਿਸ ਲਕਸ਼ਣ ਵਿਸ਼ੇ ਦ੍ਰਵ ਉਤਪੰਨ ਹੋਵੇ, ਜਿਸ ਛਣ ਵਿਸ਼ੇ, ਜਿਸ ਛਣ ਵਿਸ਼ੇ ਦ੍ਰਵ ਉਤਪੰਨ ਹੋਵੇ ਹੈ, ਤਿਸ ਛਣ ਵਿਸ਼ੇ ਤਾਂ ਦ੍ਰਵ ਵਿਸ਼ੇ ਰੂਪ ਆਦਿਕ ਗੁਣ ਉਤਪੰਨ ਹੋਤੇ ਨਹੀਂ, ਕਿੰਤੂ ਦਵਿਤੀਆ ਛਣ ਵਿਸ਼ੇ ਤੇ ਰੂਪ ਆਦਿਕ ਗੁਣ ਉਤਪੰਨ ਹੋਵੇ ਹੈ। ਉਹ ਕੀ ਕਹਿ ਰਹੇ ਹੋ? ਕਹਿ ਰਹੇ ਜਦੋਂ ਸ੍ਰਿਸ਼ਟੀ ਮੰਨ ਲਓ ਪਰਲੇ ਹੋਈ ਹੈ ਪਹਿਲੇ, ਠੀਕ ਹੈ, ਪਰਲੇ ਹੋਈ ਆ ਤੇ ਫਿਰ ਸ੍ਰਿਸ਼ਟੀ ਦੀ ਹੁਣ ਉਤਪੱਤੀ ਹੋਣ ਲੱਗੀ ਆ, ਤੇ ਜਦੋਂ ਇਹ ਕਿਹੜੇ ਉਤਪੰਨ ਹੋਏ? ਦ੍ਰਵ। ਜਦੋਂ ਦ੍ਰਵ ਉਤਪੰਨ ਹੋਗਾ ਉਦੋਂ ਉਹਦੇ ਵਿੱਚ ਗੁਣ ਨਹੀਂ ਹੋਗਾ, ਗੁਣ ਥੋੜ੍ਹੀ ਦੂਸਰੇ ਛਣ ਵਿੱਚ ਆਏਗਾ। ਸਮਝ ਲੱਗੀ? ਦੂਸਰੇ ਛਣ ਵਿੱਚ, ਉਸੀ ਛਣ 'ਚ ਨਹੀਂ ਹੋਏਗਾ। ਹੁਣ ਉਤਪੰਨ ਹੋਇਆ, ਦੂਸਰੇ ਛਣ 'ਚ ਗੁਣ ਉਤਪੰਨ ਹੋ ਗਿਆ। ਜੈਸੇ ਦੀਏ ਦੀ ਲੋਅ ਦੇਖੀ ਆਪਣੇ, ਦੀਆ ਜਲਦਾ ਦੇਖਾ, ਤੇਲ ਕਿਉਂ ਖਤਮ ਹੋ ਰਿਹਾ? ਦੀਵੇ ਦੀ ਜਿਹੜੀ ਲੋਅ ਹੈ, ਨਿਆਏ ਵਾਲੇ ਕਹਿੰਦੇ ਹੈ, ਉਹ ਪ੍ਰਤੀ ਛਣ ਬਦਲ ਰਹੀ ਹੈ। ਹਰ ਇੱਕ ਛਣ ਦੇ ਵਿੱਚ ਦੀਵੇ ਦੀ ਲੋਅ ਬਦਲ ਰਹੀ ਹੈ, ਪਰ ਸਾਨੂੰ ਪਤਾ ਨਹੀਂ ਲੱਗਦਾ। ਜੇ ਨਾ ਬਦਲੇ ਤਾਂ ਤੇਲ ਕਿਉਂ ਖਤਮ ਹੋਵੇ? ਫਿਰ ਸਾਨੂੰ ਪਤਾ ਨਹੀਂ ਲੱਗਦਾ। ਐਸੇ ਹੀ ਜੈਸੇ ਉਹ ਕਹਿ ਰਹੇ ਮੈਂ ਗੰਗਾ ਜੀ ਇਸ਼ਨਾਨ ਕਰ ਰਿਹਾ, ਤੂੰ ਵੀ ਕਰ ਰਿਹਾ? ਹਾਂ। ਕਿੱਥੇ? ਕਹਿੰਦਾ ਜਿੱਥੇ ਤੂੰ ਕਰਕੇ ਆਇਆ। ਕਹਿੰਦਾ ਇਹ ਕਿੱਦਾਂ ਹੋ ਸਕਦਾ, ਜਿੱਥੇ ਮੈਂ ਕਰਕੇ ਆਇਆ ਸੀ ਉਹ ਤੇ ਪਾਣੀ ਪਤਾ ਨਹੀਂ ਕਿੱਥੇ ਚਲਾ ਗਿਆ, ਜਿਹੜੇ ਤੂੰ ਕਰਕੇ ਆਇਆ ਉਹ ਪਾਣੀ, ਉਹ ਜਿਸ 'ਚ ਮੈਂ ਕਰਕੇ ਆਇਆ ਸੀ, ਮੈਂ ਤੇ 2 ਮਿੰਟ ਪਹਿਲੇ ਕਰਕੇ ਆਇਆ ਸੀ, ਉਹ ਪਾਣੀ ਤੇ ਕਿਤੇ ਦਾ ਕਿਤੇ ਚਲ ਗਿਆ, ਤੂੰ ਉਸ ਗੰਗਾ 'ਚ ਇਸ਼ਨਾਨ ਕੈਸੇ ਕਰ ਲਿਆ? ਐਸੇ ਹੀ ਦੀਏ ਦੀ ਲੋਅ ਹੈ, ਪਾਣੀ ਕੀ ਧਾਰਾ ਕੀ ਤਰ੍ਹਾਂ। ਠੀਕ ਹੈ। ਉਹ ਕਹਿ ਰਿਹਾ ਜਿਸ ਸਮੇਂ ਦ੍ਰਵ ਉਤਪੰਨ ਹੁੰਦੇ ਆ, ਉਹ ਨਿਰਗੁਣ ਹੀ ਉਤਪੰਨ ਹੁੰਦੇ ਆ, ਬਾਅਦ 'ਚ ਦੂਸਰੇ ਛਣ ਵਿੱਚ ਉਹਨਾਂ ਦੇ ਗੁਣ ਆਉਂਦੇ ਆ, ਤਾਂ ਪ੍ਰਥਮ ਛਣ ਵਿਸ਼ੇ ਸੋ ਦ੍ਰਵ ਨਿਰਗੁਣ ਹੀ ਉਤਪੰਨ ਹੋਵੇ ਹੈ। ਠੀਕ ਹੈ। ਇਸ ਅਰਥ ਵਿਸ਼ੇ ਯੁਕਤੀ ਤੋਂ ਨਿਆਇ ਪ੍ਰਕਾਸ਼ ਕੇ ਦਵਿਤੀਆ ਪ੍ਰਸ਼ੇਦ ਕੇ ਆਦਿ ਵਿਸ਼ੇ ਵਿਸਤਾਰ ਸੇ ਕਥਨ ਕਰੀ ਹੈ, ਸੋ ਤਾਂ ਸੇ ਜਾਣ ਲੈਣੀ, ਜ਼ਿਆਦਾ ਇੱਛਾ ਹੋ ਤਾਂ ਵਹਾਂ ਸੇ ਜਾਣ ਲੈਣਾ। ਮਾੜਾ ਜਿਹਾ ਉਹਨਾਂ ਨੇ ਦ੍ਰਿਸ਼ਟਾਂਤ ਹੀ ਦੇ ਦਿੱਤਾ, ਕਿਉਂਕਿ ਇਹ ਵਿਸ਼ਾ ਨਹੀਂ ਨਾ ਸਾਡਾ, ਸਾਡਾ ਵਿਸ਼ਾ ਤਾਂ ਵਿਧਾਂਤ ਹੈ, ਨਿਆਇ ਥੋੜ੍ਹਾ ਜਿਹਾ ਦੱਸ ਦਿੱਤਾ ਉਹਨੇ। ਜਾਂ ਤੇ ਪ੍ਰਿਥਵੀ ਕੇ ਉਤਪੰਨ ਉਤਪੱਤੀ ਲਕਸ਼ ਛਣ ਵਿਸ਼ੇ ਵੀ ਸੋ ਗੰਧ ਗੁਣ ਤਾਂ ਪ੍ਰਿਥਵੀ ਵਿਸ਼ੇ ਰਹਿਤਾ ਨਹੀਂ, ਕਿੰਤੂ ਮੱਧੇ ਕਾਲ ਵਿਸ਼ੇ ਸੋ ਗੰਧ ਗੁਣ ਤਾਂ ਪ੍ਰਿਥਵੀ ਵਿਸ਼ੇ ਰਹੇ ਹੈ। ਮੱਧ ਕਾਲ ਮੈਨੇ ਸਥਿਤੀ ਜਦੋਂ ਹੁੰਦੀ ਹੈ ਉਸ ਸਮੇਂ ਰਹੇਗਾ। ਜਾਂ ਤੇ ਸੋ ਗੰਧ ਗੁਣ ਕਦਾਚਿਤ ਹੈ, ਔਰ ਸੋ ਗੰਧ ਗੁਣ ਆਪਣੇ ਆਸਰੇ ਭੂਤ ਪ੍ਰਿਥਵੀ ਕੋ ਦੂਸਰੇ ਜਲ ਆਦਿਕ ਪਦਾਰਥੋਂ ਤੇ ਭਿੰਨ ਕਰਾਵੇ ਹੈ। ਜਾਂ ਤੇ ਕਦਾਚਿਤ ਹੋਣੇ ਤੇ ਤਾਂ ਵਿਵਰਤਕ ਹੋਣੇ ਤੇ ਸੋ ਗੰਧਤਵ ਤਾਂ ਪ੍ਰਿਥਵੀ ਕਾ ਤਟਸਥ ਲਕਸ਼ਣ ਹੈ। ਇਸ ਪ੍ਰਕਾਰ ਤਤ ਪਦਾਰਥ ਰੂਪ ਬ੍ਰਹਮ ਕਾ ਵੀ ਸ੍ਰਿਸ਼ਟੀ ਸਥਿਤੀ ਲੈ ਕਾਰਨਤਵ। ਆਪਾਂ ਆਉਣਾ ਕਿੱਥੇ ਆ? ਆਉਣਾ ਲਿਆਉਣਾ ਮੋੜ ਕਰਕੇ ਬ੍ਰਹਮ ਤੇ ਹੀ ਆ, ਪਰ ਦੂਸਰੇ ਦ੍ਰਿਸ਼ਟਾਂਤ ਦੇ ਵੇਖ ਕੇ ਜਿਹੜੇ ਜਲਦੀ ਸਮਝ ਆ ਸਕੇ। ਠੀਕ ਹੈ ਨਾ। ਅਬ ਇਹ ਤੇ ਪ੍ਰਿਥਵੀ ਦਾ ਉਹਨੇ ਤਟਸਥ ਲਕਸ਼ਣ ਕੀਤਾ, ਤੇ ਉਹਨੇ ਪਹਿਲਾਂ ਸੰਕਲਪ ਕੀ ਕੀਤਾ ਸੀ, ਤਤ ਪਦ ਕਾ ਲਕਸ਼ਣ ਕਰਾਂਗੇ, ਤਟਸਥ ਲਕਸ਼ਣ। ਠੀਕ ਹੈ, ਆਪ ਤਤ ਪਦ ਕਾ ਤਟਸਥ ਲਕਸ਼ਣ ਕਰ ਰਿਹਾ ਕੀ ਆ, ਸ੍ਰਿਸ਼ਟੀ ਸਥਿਤੀ ਲੈ ਕਾਰਨਤਵ। ਠੀਕ ਹੈ, ਜਹ ਤਟਸਥ ਲਕਸ਼ਣ ਹੈ, ਸਥਿਤੀ ਸ੍ਰਿਸ਼ਟੀ ਸਥਿਤੀ ਲੈ ਮਤਲਬ ਉਤਪੱਤੀ ਨਹੀਂ ਸਥਿਤੀ ਪਾਲਣ ਤਿੰਨ ਹੈ ਨਾ, ਲੈ ਪਹਿਲਾਂ ਸ੍ਰਿਸ਼ਟੀ ਉਤਪੱਤੀ ਫਿਰ ਪਾਲਣ ਫਿਰ ਲੈ ਕਾਰਨਤ ਇਹ ਜੋ ਕਰਦਾ ਹੈ ਉਹਨੂੰ ਕੀ ਕਹਿੰਦੇ ਤਤ ਪਦ ਈਸ਼ਵਰ। ਠੀਕ ਹੈ ਨਾ, ਜਹ ਤਸਤ ਲਕਸ਼ਣ ਹੈ ਇਹਾਂ ਸ੍ਰਿਸ਼ਟੀ ਸ਼ਬਦ ਕਰਕੇ ਜਗਤ ਕੀ ਉਤਪੱਤੀ ਕਾ ਗ੍ਰਹਿਣ ਕਰਨਾ ਔਰ ਸਥਿਤੀ ਸ਼ਬਦ ਕਰਕੇ ਜਗਤ ਕੇ ਪਾਲਣ ਕਾ ਗ੍ਰਹਿਣ ਕਰਨਾ ਔਰ ਲੈ ਸ਼ਬਦ ਕਰਕੇ ਜਗਤ ਕੇ ਪਰਲੇ ਕਾ ਗ੍ਰਹਿਣ ਕਰਨਾ। ਠੀਕ ਹੈ, ਖੋਲ ਦਿੱਤਾ ਨਾ। ਸੋ ਜਗਤ ਕੀ ਇਹ ਉਤਪੱਤੀ ਸਥਿਤੀ ਲੈ ਕਾ ਕਾਰਨਤ ਬ੍ਰਹਮ ਵਿਸ਼ੇ ਸਰਵਦਾ ਰਹਿਤਾ ਨਹੀਂ। ਕਹਿੰਦਾ ਤੁਸੀਂ ਜਿਹੜਾ ਦੱਸਿਆ ਸੀ ਪ੍ਰਿਥਵੀ ਵਿੱਚ ਗੁਣ ਜਿਹੜਾ ਹੈ ਗੰਧ ਉਹ ਕਦਾਚਿਤ ਰਹਿੰਦਾ। ਠੀਕ ਹੈ, ਉਹ ਕਦਾ ਜਦੋਂ ਪਰਲੇ ਹੋ ਜਾਂਦੀ ਫਿਰ ਨਹੀਂ ਰਹਿੰਦਾ। ਤੇ ਤੁਸੀਂ ਬ੍ਰਹਮ ਦਾ ਲਕਸ਼ਣ ਕਰਨ ਲੱਗੇ ਜੇ ਸਥਿਤੀ ਸਥਿਤੀ ਲੈ ਕਿਆ ਸ੍ਰਿਸ਼ਟੀ ਸਥਿਤੀ ਔਰ ਲੈ ਇਹ ਜਿਹੜਾ ਤੁਸੀਂ ਇਹ ਬ੍ਰਹਮ 'ਚ ਕਿੱਦਾਂ ਘੱਟ ਜਾਏਗਾ। ਕਹਿੰਦਾ ਬ੍ਰਹਮ ਵੀ ਇੱਦਾਂ ਹੀ ਹੈ, ਇਹ ਸਦਾ ਬ੍ਰਹਮ ਦੇ ਵਿੱਚ ਨਹੀਂ ਰਹਿੰਦੇ। ਠੀਕ ਹੈ ਨਾ, ਜਦੋਂ ਉਹ ਈਸ਼ਵਰ ਸਰਗੁਣ ਹੋ ਕੇ ਅਵਤਾਰ ਲੈਂਦਾ ਹੈ, ਜਦੋਂ ਸਰਗੁਣ ਦੇ ਰੂਪ 'ਚ ਆਉਂਦਾ ਹੈ, ਉਦੋਂ ਸ੍ਰਿਸ਼ਟੀ ਦੀ ਪਰਲੇ ਸਥਿਤੀ ਕੀ ਕਰਦਾ, ਉਤਪੱਤੀ ਸਥਿਤੀ ਔਰ ਲੈ ਤਬ ਕਰਦਾ, ਨਿਰਗੁਣ ਚ ਰੂਪ ਚ ਨਹੀਂ ਕਰਦਾ। ਉਸ ਸਮੇਂ ਇਹ ਲਕਸ਼ਣ ਨਹੀਂ ਉਹਦਾ, ਉਸ ਟਾਈਮ ਨਹੀਂ ਹੈ। ਇਸ ਵਾਸਤੇ ਕੀ ਲਕਸ਼ਣ ਹੋਇਆ, ਤਟਸਥ ਲਕਸ਼ਣ। ਠੀਕ ਹੈ ਨਾ ਬਈ, ਲਿਆਉਣਾ ਤਾਂ ਉੱਥੇ ਹੀ ਆ, ਉਹ ਸਿਰਫ ਇੱਕ ਦ੍ਰਿਸ਼ਟਾਂਤ ਦੇ ਦਿੱਤਾ ਪਹਿਲਾਂ। ਹਾਂ, ਕਿੱਧਰ ਚਲ ਗਿਆ। ਹਾਂ, ਸਰਵਦਾ ਰਹਿਤਾ ਨਹੀਂ ਕਿੰਤੂ ਮਾਇਆ ਕੀ ਅਧਿਸ਼ਠਾਨਤਾ ਕਾਲ ਵਿਸ਼ੇ ਹੀ ਰਹੇ ਹੈ। ਮਾਇਆ ਕੋ ਆਸਰੇ ਕਰਕੇ ਭਗਵਾਨ ਸ੍ਰਿਸ਼ਟੀ ਕੀ ਉਤਪੱਤੀ ਪਰਲੇ ਔਰ ਸਥਿਤੀ, ਜਾਂ ਇੱਦਾਂ ਕਹਿ ਲਓ ਪੰਜਾਬੀ ਚ ਉਤਪੱਤੀ ਪਾਲਣ ਔਰ ਸੰਹਾਰ। ਮਾਇਆ ਦਾ ਆਸਰਾ ਲੈ ਕੇ, ਹਾਂ ਮਾਇਆ ਨੂੰ ਆਪਣੇ ਅਧੀਨ ਕਰਕੇ ਅਸੀਂ ਜੀਵ ਜਿਹੜੇ ਹੈ, ਜੀਵ ਕਿਹਨੂੰ ਕਵਾਂਗੇ, ਆਪ ਇਹ ਸਭ ਜੀਵ ਨਹੀਂ ਹੈ। ਆਪਾਂ ਸਾਰਿਆਂ ਨੂੰ ਕਹਿੰਦੇ ਜੀਵ ਹੈ, ਇਹ ਸਭ ਜੀਵ ਨਹੀਂ ਹੈ ਜਿਹਨਾਂ ਨੂੰ ਆਪਾਂ ਜੀਵ ਕਹਿੰਦੇ ਹਾਂ। ਜੀਵ ਉਹ ਹੈ ਜਿਹੜਾ ਮਾਇਆ ਦੇ ਅਧੀਨ ਹੈ। ਹੁਣ ਤੁਸੀਂ ਆਪਣੇ ਹਿਸਾਬ ਲਾ ਲਿਓ। ਸਾਰੇ ਕਿੱਦਾਂ ਕਹਿ ਦਿੰਦੇ ਜੀ, ਸਾਰੇ ਕਿੱਦਾਂ ਕਹਿ
ਦੋਗੇ।
ਇਹ ਜ਼ਰੂਰੀ ਨਹੀਂ ਹੈ ਵੀ ਸੰਤ ਮਹਾਂਪੁਰਸ਼ ਜਿਹੜੇ ਆ ਉਹੀ ਹੋਣ। ਗ੍ਰਿਸ਼ਤੀ ਵੀ ਬੜੇ ਬੜੇ ਭਜਨਾ ਨੰਦੀ ਆ ਬਈ, ਹਾਂ ਐਸਾ ਨਹੀਂ ਆ। ਗ੍ਰਿਸ਼ਤੀ ਬੀਬੀਆਂ ਜਿਹੜੀਆਂ ਬਹੁਤ ਬਹੁਤ ਭਜਨਾ ਨੰਦੀ ਦੇਖੀਆਂ, ਕਈ ਪੁਰਸ਼ ਵੀ ਦੇਖੇ ਹੈ। ਕਾਸ਼ੀ ਮੇਂ ਇੱਕ ਬ੍ਰਾਹਮਣ ਸੀ, ਉਹਨੇ ਪੰਚ ਯੱਗ ਕਰਕੇ ਹੀ ਰੋਟੀ ਖਾਣੀ, ਸ਼ਾਮ ਨੂੰ ਰੋਟੀ ਖਾਣੀ, ਸਵੇਰੇ ਪ੍ਰਸ਼ਾਦਾ ਛਕਣਾ ਹੀ ਨਹੀਂ ਸਾਰਾ ਦਿਨ। ਐਸੇ ਐਸੇ ਵੀ ਦੇਖੇ, ਗ੍ਰਿਸ਼ਤੀ ਸੀ, ਨੇਪਾਲ ਦਾ ਸੀ। ਇਸ ਲਈ ਉਹ ਕੀ ਕਹਿ ਰਹੇ ਆ, ਕਹਿ ਰਹੇ ਜਦੋਂ ਸ੍ਰਿਸ਼ਟੀ ਉਤਪੰਨ ਹੁੰਦੀ ਹੈ ਤੇ ਉਹ ਸ੍ਰਿਸ਼ਟੀ ਜੋ ਨਿਰਗੁਣ ਬ੍ਰਹਮ ਹੈ ਜਿਹਦੇ ਚ ਗੁਣੀ ਕੋਈ ਨਹੀਂ, ਉਹ ਕੈਸੇ ਉਤਪੰਨ ਕਰ ਲੇਗਾ। ਉਹ ਮਾਇਆ ਨੂੰ ਆਪਣੇ ਅਧੀਨ ਕਰਕੇ ਅੰਗੀਕਾਰ ਕਰਕੇ ਤਾਂ ਫਿਰ ਸ੍ਰਿਸ਼ਟੀ ਕੀ ਉਤਪੱਤੀ ਕਰੇਗਾ। ਤੇ ਫਿਰ ਇਹ ਲਕਸ਼ਣ ਕੈਸੇ ਹੋਇਆ, ਕਦਾਚਿਤ, ਸਦਾ ਥੋੜੀ ਉਹਦੇ ਚ ਰਹਿੰਦਾ। ਜਦੋਂ ਫਿਰ ਉਹ ਨਿਰਗੁਣ ਹੋ ਜਾਏਗਾ ਤਾਂ ਫਿਰ ਉਹ ਲਕਸ਼ਣ ਨਹੀਂ ਘਟੇਗਾ ਉਹਦੇ ਵਿੱਚ। ਇਸ ਲਈ ਇਹ ਬ੍ਰਹਮ ਦਾ ਕੀ ਹੋ ਗਿਆ, ਤਟਸਥ ਲਕਸ਼ਣ। ਠੀਕ ਹੈ, ਜਾਂ ਤੇ ਸ੍ਰਿਸ਼ਟੀ ਸਥਿਤੀ ਲੈ ਕਾਰਨਤਵ ਕਦਾਚਿਤ ਹੈ। ਠੀਕ ਹੈ, ਕਦੀ ਕਦਾਚਿਤ ਮੈਨੇ ਕਦੀ, ਸ੍ਰਿਸ਼ਟੀ ਮੈਨੇ ਉਤਪੱਤੀ, ਸਥਿਤੀ ਮੈਨੇ ਪਾਲਣ, ਲੈ ਮੈਨੇ ਸੰਹਾਰ, ਇਹ ਕਦਾਚਿਤ ਹੈ। ਔਰ ਸੰਖ ਨਿਆਇਕ ਆਦਿਕੋ ਨੇ ਜਗਤ ਕਾ ਕਾਰਨ ਰੂਪ ਕਰਕੇ ਕਲਪਨਾ ਕਰੇ ਜੋ ਪ੍ਰਧਾਨ ਪਰਮਾਣੂ ਆਦਿਕ ਹੈ। ਦੇਖੋ दो शास्त्रों का नाम ले रहे हैं, एक संख्य शास्त्र दूसरा न्यायिक शास्त्र। संख्य शास्त्र वाले प्रधान नु मनते हैं और न्याय शास्त्र वाले किनू मनते हैं? परमाणु नु। प्रधान किनू कहिंदे भाई? प्रधान किनू कहिंदे आ? रजोगुण सतोगुण रजोगुण तमोगुण पता बराबर अवस्था च होणगे सम ते फिर परले होएगी नहीं तो परले नहीं होने वाली। तिन्ने गुण सतोगुण रजोगुण तमोगुण एक अवस्था च आउणगे। जितना सतोगुण है उतना रजोगुण होवे उतना ही तमोगुण होवे ते फिर परले हो जाएगी। उन्हूं कहिंदे प्रधान। ये सांख्य नहीं होएगी इदां ही। हाँ कि गुण वध च घट वध है तो फिर बंदे नूं काम च नहीं लगाऊगी। जे तमोगुणा ते सुता रहूगा अपने ते देखो ना जे तो सतोगुणी है तो फिर की करेगा वो पाठ पूजा में लगा रहेगा। जे रजोगुणी है तो बस फिर दौड़ भज। जे तमोगुणी है तो सुता आलस सुता रहेगा बैठा रह करेगा कुछ करेगा ही नहीं। तो जे इन्हां तिना गुण तो उपर है फिर मुक्त। त्रै गुण त्रै गुण विषया वेदा निस्त्रै गुणो भवर्जुन निर्दंदो नित सत्तस्तो निर्जोग शेम आत्मवान। आत्मवान भण आत्मवान भण वास्ते की करना पड़ेगा? त्रै गुणा तो उपर उठ। त्रै गुण विषया वेदा ये जो वेद है ये तिना गुणा नु विषय कर रहे है प्रकाशित कर रहे है। त्रै गुणो वो रजना तिना गुणा तो उपर उठ। हाँ जी पाठ पूजा आप की करते हैं? पाठ पूजा का मतलब ये नहीं है कि आप कोई गलत काम कर रहे हैं जा सानू करना नहीं चाहिए। वो तो अंतःकरण की शुद्धि वास्ते है। अगर अंतःकरण शुद्ध हो गया तो छोड़ो फिर तो वैसे भी जदों तुसी वेदांत सरवण विच आ गए फिर उन्होंने जरूरत भी नहीं है। वो तो बहिरंग साधन हो गए ना। तुसी अंतरंग साधन विच आ गए इदा लो ना तुसी जदों ये सरवण करन बैठ गए तो केड़ा साधन अपना लिया? अंतरंग साधन। ठीक है ना अंतरंग साधन तो फिर वह हो गया बहिरंग। अंतरंग धारे तजे बहिरंग का संग विचार सागर च की आउंदा? अंतरंग धारे तजे बहिरंगन का संग। बहिरंग साधन जेड़े है उन्हां दा संग छड़ दो अंतरंग जेड़े साधन उन्हां नूं ग्रहण कर लो। वो सारे बहिरंग बहिर बाहर वाले साधन हो गए वो तां छड़न वास्ते कहिंदे आ। हां जी आप वही कह रहे जो संख्य न्याय तो दूसरा क्या एक हो गया प्रधान दूसरा हो गया परमाणु। न्याय वाले परमाणु नु मानते जेड़ा हुणे दस्या सी ना जैसे सृष्टि जदों परले होएगी तो की होएगा? पृथ्वी परमाणु रूप हो जाएगी कण कण कण। ऐसे जल परमाणु रूप होएगा। जल कैसे परमाणु रूप होएगा? हो जाता भी जल नु लैके दो गिलास पानी रख दो गैस ते चुल्हे ते वो परमाणु रूप हो जाएगा। परमाणु रूप हो गया पंजे होंगे पंजे ही। हाँ होंगे पंजे ही। फिर अग्नि अग्नि भी परमाणु रूप हो जाएगी। ये च नहीं अग्नि हैगी फिर हवा वो भी परमाणु रूप हो जाएगी। आकाश भी सुषुप्ति दे विचो कोई भूत तुहानू दिखाई दिंदा पंजा भूतां चो तो फिर उदो परमाणु रूप भी आऊ। यह हाल होगा परले काल में। ठीक है चलो। और संख न्यायी न्यायिक आदकों ने जगत का कारण रूप जो कल्पना करे जे प्रधान परमाणु आदिक हैं तिनों ते ता लक्ष्य रूप ब्रह्म को भिन्न करावे हैं। देख ले की कह रहे तटस्थ लक्षण दस रहा है ना जे प्रधान और परमाणु है इन्हों तो की करा रहा है ब्रह्म नु भिन्न करा रहा है। ठीक है ना केड़ा तटस्थ लक्षण। ठीक है केड़ा सृष्टि स्थिति लय जाते विवर्तक भी है इस प्रकार कदाचित होने ते ता विवर्तक होने ते सो सृष्टि स्थिति लय कारणत्व ता ब्रह्म का तटस्थ लक्षण कहया जावे है। अब ता लक्षण विच स्थित पदों का प्रयोजन कहे हैं। अब जेड़े तीन पद दसे उन्हें उन्हों का प्रयोजन कहेंगे भी क्यों दसे हैं लै क्यों कहा फिर ਉਤਪਤੀ ਕਿਉਂ ਕਹਾਂ, ਸਥਿਤੀ ਕਿਉਂ ਕਹਾਂ, ਠੀਕ ਹੈ ਨਾ। ਅਬ ਇੱਕ ਇੱਕ ਨੂੰ ਲੈ ਕੇ ਚਲੇ ਗਏ। ਤਾਂ ਲੈ ਕਾਰਣਤਵ ਇਤਨਾ ਮਾਤਰ ਹੀ ਜੋ ਬ੍ਰਹਮ ਕਾ ਤਟਸਥ ਲਕਸ਼ਣ ਕਰਦੇ, ਖਾਲੀ ਲੈ ਕਹਿ ਦਿੰਦੇ, ਠੀਕ ਹੈ ਨਾ। ਤੋ ਬ੍ਰਹਮ ਕੋ ਕੇਵਲ ਜਗਤ ਕਾ ਉਪਾਦਾਨ ਕਾਰਨ ਪਣਾ ਹੀ ਸਿੱਧ ਹੋਤਾ, ਖਾਲੀ ਬ੍ਰਹਮ ਕਾ ਫਿਰ ਕਿਹੜਾ ਕਾਰਨ ਸਿੱਧ ਹੋ ਜਾਂਦਾ, ਉਪਾਦਾਨ। ਉਪਾਦਾਨ ਕਿਉਂ ਹੁੰਦਾ, ਕਿਉਂ ਭਈ ਜਿਹਦੇ ਤੋਂ ਸ੍ਰਿਸ਼ਟੀ, ਜਿਹ ਤੋਂ ਕੋਈ ਚੀਜ਼ ਉਤਪੰਨ ਹੋਈ ਆ, ਲੈ ਕੇ ਦੇ ਵਿੱਚ ਉਹਦੇ 'ਚ ਹੀ ਹੋਏਗੀ। ਘੜਾ ਕਿੱਥੋਂ ਬਣਿਆ ਅਤੇ ਲੈ ਕਿੱਥੇ ਹੋਊਗਾ, ਮਿੱਟੀ ਸੀ। ਅਤੇ ਜੇ ਬ੍ਰਹਮ ਤੋਂ ਸ੍ਰਿਸ਼ਟੀ ਬਣੀ ਹੈ ਤਾਂ ਲੈ ਕਿੱਥੇ ਹੋਏਗੀ, ਇਹ ਹਾਲ ਆ। ਇਹੀ ਵੱਲ ਕਹਿੰਦੇ ਜੇ ਲੈ ਤੋਂ ਖਾਲੀ ਲੈ ਕਾਰਨ ਤੋਂ ਕਹਿ ਦਿੰਦੇ, ਲੈ ਦਾ ਕਾਰਨ ਹੈ, ਅਤੇ ਫਿਰ ਲੈ ਮਤਲਬ ਬ੍ਰਹਮ 'ਚ ਲੈ ਹੋ ਗਈ ਅਤੇ ਫਿਰ ਉਤਪੰਨ ਕਿੱਥੋਂ ਹੋਈ ਸੀ, ਬ੍ਰਹਮ ਤੋਂ ਹੀ, ਅਤੇ ਖਾਲੀ ਇੱਕੋ ਲਕਸ਼ਣ ਇਹੋ ਹੀ ਘੱਟਦਾ ਇਕੱਲਾ। ਇਤਨਾ ਮਾਤਰ ਹੀ ਜੋ ਬ੍ਰਹਮ ਕਾ ਤਟਸਥ ਲਕਸ਼ਣ ਕਰਤੇ, ਤੋ ਬ੍ਰਹਮ ਕੋ ਕੇਵਲ ਜਗਤ ਕਾ ਉਪਾਦਾਨ ਕਾਰਨ ਪਣਾ ਹੀ ਸਿੱਧ ਹੋਤਾ, ਕਾਹੇ ਤੇ ਜੋ ਕਾਰਯ ਜਿਸ ਕਾਰਨ ਵਿੱਚ ਲੈ ਹੋਵੇ ਹੈ, ਤਿਸ ਕਾਰਯ ਕੇ ਪ੍ਰਤੀ ਤਿਸ ਕਾਰਨ ਕੋ ਕੇਵਲ ਉਪਾਦਾਨ ਕਾਰਨ ਹੀ ਦੇਖਿਆ ਜਾਵੇ ਹੈ। ਜੈਸੇ ਘਟਕੇ ਲੈ ਕਾਰਨ ਮ੍ਰਿਤਿਕਾ, ਤਾਂ ਘਟਕਾ ਕੇਵਲ ਉਪਾਦਾਨ ਕਾਰਨ ਹੋਵੇ। ਘਟ ਦਾ ਲੈ ਕੇ ਚ ਹੋਗਾ ਘੜੇ ਦਾ, ਮਿੱਟੀ 'ਚ, ਤਾਂ ਮਿੱਟੀ ਕੀ ਹੋ ਗਈ, ਉਪਾਦਾਨ ਕਾਰਨ। ਨਿਮਿੱਤ ਕਾਰਨ ਹੋਵੇ ਨਹੀਂ, ਨਿਮਿੱਤ ਕਾਰਨ ਨਹੀਂ ਹੁੰਦਾ। ਤੈਸੇ ਤਾਂ ਬ੍ਰਹਮ ਤੇ ਭਿੰਨ ਹੀ ਕੋਈ ਜਗਤ ਕਾ ਨਿਮਿੱਤ ਕਾਰਨ ਅੰਗੀਕਾਰ ਕਰਨਾ ਹੋਵੇਗਾ, ਤੇ ਫਿਰ ਬ੍ਰਹਮ ਕਾ ਕੋਈ ਦੂਸਰਾ ਕਾਰਨ ਮੰਨਣਾ ਪਊਗਾ। ਤੇ ਲੈ ਤੇ ਹੋ ਗਈ ਸ੍ਰਿਸ਼ਟੀ ਵਿੱਚ ਬ੍ਰਹਮ ਮੇ, ਤੇ ਫਿਰ ਉਹ ਉਤਪਤੀ ਕਿਹਨੇ ਕੀਤੀ, ਬਣਾਈ ਕਿਹਨੇ? ਜੈਸੇ ਘੜਾ, ਘੜਾ ਬਣ ਗਿਆ ਮਿੱਟੀ ਤੋਂ, ਤੇ ਬਣਾਉਣ ਵਾਲਾ ਕੌਣ ਹੋ ਗਿਆ, ਘੁਮਿਆਰ। ਫਿਰ ਤਾਂ ਇੱਦਾਂ ਹੀ ਮੰਨਣਾ ਪਊਗਾ, ਲੈ ਤੇ ਬ੍ਰਹਮ ਤੋਂ ਹੋ ਗਈ ਪਰ ਬਣਾਉਣ ਵਾਲਾ ਕੋਈ ਹੋਰ ਹੀ ਆ। ਤਾਂ ਹੀ ਤੇ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ, ਕਰਤਾ ਪੁਰਖ ਕਿਉਂ ਕਹਾ, ਐਸ ਕਰਕੇ ਵੀ ਕਰਨੇ ਵਾਲਾ ਕੋਈ ਦੂਸਰਾ ਨਹੀਂ ਹੈ। ਹਾਂ, ਜਿਹਦੇ 'ਚ ਲੈ ਹੋਊਗੀ ਉਹੀ ਕਰਤਾ ਬਣੂਗਾ। ਕਹਿੰਦੇ ਇੱਦਾਂ ਤੁਸੀਂ ਦੇਖਿਆ ਹੀ ਨਹੀਂ, ਹੁਣ ਘੜਾ ਮਿੱਟੀ 'ਚ ਲੈ ਹੋ ਗਿਆ ਤੇ ਮਿੱਟੀ ਥੋੜ੍ਹੀ ਉੱਠ ਕੇ ਘੜੇ ਨੂੰ ਬਣਾ ਦੂਗੀ, ਬਣਾਉਣ ਵਾਸਤੇ ਦੂਸਰਾ ਹੀ ਚਾਹੀਦਾ ਕੋਈ। ਕਹਿੰਦੇ ਇੱਦਾਂ ਵੀ ਹੁੰਦਾ, ਕਿੱਦਾਂ ਹੁੰਦਾ, ਉਹਨੂੰ ਨਾਪੀ ਮੱਕੜੀ ਦਾ ਦ੍ਰਿਸ਼ਟਾਂਤ ਦਿੰਦੇ ਆ, ਕਹਿੰਦੇ ਜੈਸੇ ਮੱਕੜੀ ਦੇਖੀ ਕਿ ਨਹੀਂ, ਉਹ ਜਾਲਾ ਕਿੱਥੋਂ ਲਿਆਉਂਦੀ ਆ, ਨਾਭੇ ਪਟਿਆਲੇ ਤੋਂ ਨਹੀਂ ਲਿਆਉਂਦੀ, ਆਪਣੇ ਅੰਦਰੋਂ ਹੀ ਕੱਢ ਕੇ ਤੇ ਬਣਾਉਂਦੀ ਕੌਣ ਆ, ਉਹ ਕਾਰੀਗਰ ਸਾਧੀ ਹੋ, ਆਪ ਹੀ ਬਣਾ ਲੈਂਦੀ ਆ। ਬਸ ਐਸੇ ਭਗਵਾਨ ਦਾ ਹਾਲ ਹੈ, ਐਸੇ ਹੀ ਭਗਵਾਨ ਕਰਦਾ ਹੈ। ਇੱਕ ਹਮ ਬਹੁਤ ਸ਼ਾਮੀ, ਮੈਂ ਇੱਕ ਬਹੁਤ ਹੋ ਜਾਊ, ਬਸ ਹੋ ਗਿਆ। ਉਹ ਤਾਂ ਕਹਿੰਦੇ ਘੜਾ ਮਿੱਟੀ ਦੇ ਵਿੱਚ ਘੜਾ ਹੈ, ਰਾਜੂ ਸਾਹਿਬ ਕਹਿੰਦੇ ਘੜਾ ਮਿੱਟੀ ਦੇ ਵਿੱਚ ਹੈ, ਕਹਿੰਦੇ ਹੈ ਵਾ, ਤੇ ਫਿਰ ਘੁਮਿਆਰ ਐਵੂ ਐਵੂ ਕਰਦਾ ਡੰਡੇ ਨਾਲ ਲੈ ਕੇ, ਕਹਿੰਦਾ ਉਹਨੂੰ ਤਾਂ ਪ੍ਰਗਟ ਕਰਨ ਡਿਆ, ਉਹ ਉਹਨੂੰ ਪ੍ਰਗਟ ਕਰਨ ਡਿਆ, ਘੜਾ ਤਾਂ ਪਹਿਲਾਂ ਹੀ ਹੈ, ਜੇ ਨਹੀਂ ਹੁੰਦਾ ਤਾਂ ਫਿਰ ਕਿੱਥੋਂ ਉਤਪੰਨ ਹੋ ਜਾਂਦਾ। ਉਹ ਤਾਂ ਬੜੀਆਂ ਬੜੀਆਂ ਨਿਆਏ ਵਾਲੇ, ਅਸਲੀ ਨਿਆਏ ਸ਼ਾਸਤਰ ਪੜ੍ਹਨ ਵਾਲਾ ਹੀ ਆ, ਬੜਾ ਮਜ਼ਾ ਆਉਂਦਾ। ਤਾਂ ਕਰਕੇ ਏਕ ਮੇਵਾ ਦਵਿਤੀਯਮ ਬ੍ਰਹਮ, ਏਕਮ ਏਵ ਅਦਵਿਤੀਆ ਅਦਵਿਤੀਯਮ ਬ੍ਰਹਮ, ਐਸਾ ਵਿਸ਼ੇਦ ਹੋਗਾ ਉਸਕਾ, ਏਕਮ ਏਵ ਅਦਵਿਤੀਯਮ ਬ੍ਰਹਮ। ਦੂਸਰਾ ਸਿੱਧਾ ਪੜ੍ਹਾਂਗੇ, ਏਕ ਮੇਵਾ, ਹਾਂ ਏਕ ਮੇਵਾ, ਠੀਕ ਹੈ। ਇਹਦਾ ਕੀ ਅਰਥ ਆ, ਏਕਮ ਏਵ ਇੱਕ ਹੀ ਹੈ, ਅਦਵਿਤੀਆ ਬ੍ਰਹਮ, ਠੀਕ ਹੈ। ਇਸ ਸੁਰਤੀ ਦਾ ਵਿਰੋਧ ਹੋਵੇਗਾ, ਫਿਰ ਜਦੋਂ ਇਹ ਕਹਿ ਰਹੀ ਆ ਵੀ ਬ੍ਰਹਮ ਇੱਕ ਹੈ ਤੇ ਫਿਰ ਇਹਦਾ ਨਿਮਿੱਤ ਕਾਰਨ ਦੂਸਰਾ ਬਣ ਗਿਆ, ਉਪਾਦਾਨ ਕਾਰਨ ਦੂਸਰਾ ਬਣ ਗਿਆ, ਦੋ ਹੋ ਗਏ, ਠੀਕ ਹੈ ਨਾ। ਇਹ ਸੁਰਤੀ ਦਾ ਵਿਰੋਧ ਹੋ ਗਿਆ, ਤਾਂ ਦੋਸ਼ ਕੇ ਨਿਵਿਰਤੀ ਕਰਨ ਵਾਸਤੇ ਤਾਂ ਲਕਸ਼ਣ ਵਿਸ਼ੇ ਸਥਿਤੀ ਕਾਰਨਤਵ ਕਹਿਆ, ਕਿੰਬਾ ਸਥਿਤੀ ਲੈ ਕਾਰਨਤਵ ਇਤਨਾ ਮਾਤਰ ਹੀ ਜੋ ਬ੍ਰਹਮ ਕਾ ਤਟਸਥ ਲਕਸ਼ਣ ਕਰਤੇ, ਤੋ ਜੈਸੇ ਘਟ ਕੀ ਉਤਪਤੀ ਕੇ ਦੰਡ ਆਦਿਕ ਨਿਮਿੱਤ ਕਾਰਨ ਹੋਵੇ ਹੈ, ਤੈਸੇ ਤਾਂ ਬ੍ਰਹਮ ਤੇ ਬਿਨ ਹੀ ਕੋਈ ਜਗਤ ਕਾ ਨਿਮਿੱਤ ਕਾਰਨ ਹੋਵੇਗਾ। ਤਾਂ ਕਰਕੇ ਪੁਨਃ ਤਾਂ ਅਦਵੈਤ ਸੁਰਤੀ ਕਾ ਵਿਰੋਧ ਹੋਵੇਗਾ, ਤਾਂ ਦੋਸ਼ ਕੀ ਨਿਵਿਰਤੀ ਕਰਨ ਵਾਸਤੇ ਤਾਂ ਲਕਸ਼ਣ ਵਿਸ਼ੇ ਸ੍ਰਿਸ਼ਟੀ ਕਾਰਨਤਵ ਕਹਿਆ ਹੈ। ਇਸ ਵਾਸਤੇ ਸ੍ਰਿਸ਼ਟੀ ਕਾਰਨ, ਸ੍ਰਿਸ਼ਟੀ ਵੀ ਹੈ, ਕਰਨ ਕਾਰਨ ਪ੍ਰਭ ਏਕ ਹੈ, ਕਿਉਂ ਕਹਾ, ਇਸ ਵਾਸਤੇ ਉਹ ਆਪ ਹੀ ਬਣਾਉਣ ਵਾਲਾ ਹੈ, ਆਪ ਹੀ ਬਣਿਆ ਪਿਆ ਹੈ, ਆਪ ਹੀ ਉਪਾਦਾਨ ਕਾਰਨ ਹੈ, ਆਪ ਹੀ ਨਿਮਿਤ ਕਾਰਨ ਹੈ। ਹਾਂ, ਦੂਸਰਾ ਨਹੀਂ, ਕੋਈ ਦੂਜਾ ਕੋਈ ਨਹੀਂ ਹੈ। ਲੈ ਕਰਨ ਵਾਲਾ ਦੂਸਰਾ ਹੋਵੇ, ਬਣਾਉਣ ਵਾਲਾ ਦੂਸਰਾ ਹੋਵੇ, ਤੇ ਉਹ ਤਾਂ ਲੜਾਈ ਹੋ ਜੂਗੀ। ਇੱਕ ਜੱਟ ਕਣਕ ਬੀਜ ਰਿਹਾ, ਇੱਕ ਜਾ ਕੇ ਪਾਣੀ ਲਾ ਰਿਹਾ, ਵੱਢ ਕੋਈ ਤੀਸਰਾ ਚਲੇ ਜੇ, ਵੱਢ ਕੇ ਕੋਈ ਤੀਸਰਾ ਮੰਡੀ ਸੁੱਟ ਦੇ, ਲੜਾਈ ਨਹੀਂ ਹੋਊਗੀ। ਇਸ ਵਾਸਤੇ ਇੱਕ ਭਗਵਾਨ ਉਤਪਤੀ ਕਰ ਰਿਹਾ ਹੈ, ਦੂਸਰਾ ਪਾਲਣ ਕਰ ਰਿਹਾ ਹੈ, ਤੀਸਰਾ ਲੈ ਕਰ ਰਿਹਾ। ਉਹ ਕਹਿੰਦੇ ਨਹੀਂ ਨਹੀਂ ਅਜੇ ਨਹੀਂ ਲੈ, ਅਜੇ ਤਾਂ ਮੈਂ ਹੁਣੇ ਬਣਾਈ, ਰੁਕਦਾ ਥੋੜ੍ਹਾ, ਝਗੜਾ ਨਹੀਂ
ਹੋਇਆ।
ਉਹ ਆਪ ਹੀ ਸਭ ਕੁਛ
ਬਣਾਉਂਦਾ,
ਚਲੋ ਕੋਈ ਨੀ। ਹਾਂ, ਬਸ ਮਤਲਬ ਕਹਿਣ ਦਾ ਤੂੰ ਇੱਕ ਹੀ ਹੈ। ਇਸ ਵਾਸਤੇ ਪੁਰਸ਼ ਕਹਿ ਦੇ ਨਾ, ਕਰਤਾ ਪੁਰਸ਼, ਤੇ ਪੁਰਸ਼ ਕਹਿ ਦਿੱਤਾ, ਤੇ ਪੁਰਸ਼ ਤੇ ਫਿਰ ਜੈਸੇ ਇਹ ਲਕਸ਼ਣ ਕਰ ਦਿੱਤਾ, ਇਹ ਇਹਦੀ ਅਤੀ ਵਿਆਪਤੀ ਕਿਸੇ ਪੁਰਸ਼ ਨਾਲ ਨਾ ਹੋ ਜਾਵੇ। ਸਧਾਰਨ ਪੁਰਸ਼ ਜੋ ਆਪਾਂ ਇਹਨਾਂ ਨੂੰ ਵੀ ਪੁਰਸ਼ ਕਹਿ ਦਿੰਦੇ ਹਾਂ, ਹੈ ਨਾ, ਇਹ ਵੀ ਸਾਰੇ ਪੁਰਸ਼ ਹੀ ਹੈ, ਇਸਤਰੀ ਪੁਰਸ਼, ਕਿਸੇ ਇਸ ਪੁਰਸ਼ ਨਾਲ ਨਾ ਹੋ ਜਾਵੇ। ਫਿਰ ਉਹਦੇ ਉਹਨੂੰ ਉਹਦੀ ਅਤੀ ਵਿਆਪਤੀ ਹਟਾਉਣ ਵਾਸਤੇ ਕੀ ਕਿਹਾ?
ਨਿਰਭਉ।
ਉਹ ਜਿਹੜਾ ਪੁਰਸ਼ ਹੈ ਉਹਨੂੰ ਡਰ ਨਹੀਂ ਕਿਸੇ ਦਾ, ਹੈ ਨਾ। ਤੇ ਫਿਰ ਉਹਨੇ ਕਿਹਾ ਵੀ ਡਰ ਨਹੀਂ ਹੈ, ਤੇ ਹੋ ਸਕਦਾ ਰਿਸ਼ੀ ਮੁਨੀ ਮਹਾਂਪੁਰਸ਼, ਕੋਈ ਸੰਤ ਮਹਾਂਪੁਰਸ਼ ਜਿਹਨੂੰ ਡਰ ਨਹੀਂ ਕਿਸੇ ਦਾ, ਉਹ ਹੋਵੇ ਕੋਈ ਜਾਂ ਚੱਕਰਵਰਤੀ ਸਮਰਾਟ ਹੀ ਹੋਵੇ ਜਿਹਨੂੰ ਡਰ ਨਹੀਂ ਕਿਸੇ ਦਾ। ਫਿਰ ਉਹ ਅੱਗੇ ਕੀ ਕਿਹਾ? ਨਿਰਵੈਰ। ਉਹਦਾ ਵੈਰ ਨਹੀਂ ਕਿਸੇ ਨਾਲ, ਤੇ ਰਾਜਿਆਂ ਮਹਾਰਾਜਿਆਂ ਦਾ ਵੈਰ ਵੀ ਹੋਊਗਾ ਇੱਕ ਦੂਜੇ ਕੋਲ ਸਰੀਰ ਖੋਲ ਕੇ। ਫਿਰ ਆ ਗਏ ਹੈ ਅਕਾਲ ਮੂਰਤ, ਉਹਦੀ ਜਿਹੜੀ ਹੈ ਸੂਰਤ ਹੈ, ਉਹਦਾ ਜਿਹੜਾ ਸਰੂਪ ਹੈ, ਉਹ ਕਾਲ ਦੇ ਦਾਇਰੇ ਦੇ ਵਿੱਚ ਨਹੀਂ ਹੈ, ਉਹ ਕਾਲ ਤੋਂ ਪਰੇ ਹੈ। ਹਾਂ, ਅਕਾਲ ਮਤਲਬ ਸ੍ਰਿਸ਼ਟੀ, ਉਤਪਤੀ ਔਰ ਸਥਿਤੀ ਔਰ ਲੈ, ਇਹਨਾਂ ਤੋਂ ਪਹਿਲਾਂ ਵੀ ਸੀਗਾ ਉਹ, ਤਾਂ ਹੀ ਤੇ ਕਿਹਾ ਕਿ ਕੀ ਕਿਹਾ ਸੀ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਨਾ, ਆਦ ਉਹ ਆਦ ਸੱਚ, ਵੀ ਜਦੋਂ ਇਹ ਨਹੀਂ ਸੀ ਹੈਗੀ ਸ੍ਰਿਸ਼ਟੀ, ਉਦੋਂ ਵੀ ਉਹ ਸੱਤ ਸੀ, ਉਹ ਜਿਹੜਾ ਸੱਤ ਸੀ ਉਹੀ ਪੁਰਸ਼ ਹੈ ਜਿਹਨੇ ਸ੍ਰਿਸ਼ਟੀ ਬਣਾਈ ਹੈ। ਤੇ ਫਿਰ ਆ ਗਏ ਅਜੂਨੀ, ਉਹ ਜਿਹੜਾ ਪੁਰਸ਼ ਹੈ ਨਾ, ਉਹ ਜੰਮਣ ਮਰਨ ਦੇ ਚੱਕਰ ਚ ਨਹੀਂ ਹੈ ਬਈ, ਤਾਂ ਅਜੂਨੀ ਕਿਹਾ, ਤਾਂ ਕਿਹਾ ਅਜੂਨੀ ਸਾਹਿਬ, ਵੀ ਉਹ ਜਿਹੜਾ ਹੈ, ਉਹ ਜਿਹੜਾ ਪੁਰਸ਼ ਹੈ, ਉਹ ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਪੈਂਦਾ, ਉਹ ਅਜਨਮਾ ਹੈ। ਅਜੂਨੀ, ਅਜੂਨੀ ਮਾਨੇ ਜਨਮ ਸੇ ਰਹਿਤ ਹੈ, ਅਜਨਮਾ ਭਗਵਾਨ ਸਹਿਬ। ਤੇ ਫਿਰ ਉਹਦਾ ਮਾਤਾ ਪਿਤਾ ਹੁੰਦਾ ਨਹੀਂ, ਉਹ ਆਪਣੇ ਆਪ ਪ੍ਰਗਟ ਹੁੰਦਾ। ਇਹੋ ਜਿਹਾ ਬੰਦਾ ਜਿਹੜਾ ਹੈ, ਉਹਦਾ ਫਿਰ ਮਾਂ ਪਿਓ ਵੀ ਦੱਸੋ ਕੁਛ, ਆਉਂਦਾ ਕਿੱਥੋਂ? ਆਉਂਦੇ ਉਹ ਫਿਰ ਆਪਣੇ ਆਪ ਹੀ ਪ੍ਰਗਟ ਹੁੰਦਾ ਸਰਦਾ। ਤੋ ਇਹੋ ਜਿਹਾ ਜਾਣਿਆ ਕਿੱਦਾਂ ਜਾਵੇ? ਗੁਰਪ੍ਰਸਾਦ,
ਗੁਰੂ ਦੀ
ਕਿਰਪਾ, ਇਹ ਹੈ ਮੂਲ ਫਤ। ਹੈਂ, ਇਹ ਗੱਲ ਬਣਦੀ ਤਾਂ ਚਲੋ। ਕਿੱਥੋਂ ਜੀ? ਕਿੰਵਾ ਸ੍ਰਿਸ਼ਟੀ ਸਥਿਤੀ ਕਾਰਨਤਵ ਇਤਨਾ ਮਾਤਰ ਹੀ ਜੋ ਬ੍ਰਹਮ ਕਾ ਤਟਸਥ ਲਕਸ਼ਣ ਕਰਤੇ, ਤੋ ਜੈਸੇ ਕੁਲਾਲ ਕੂ ਘਟਕੇ ਪ੍ਰਤੀ ਨਿਮਿਤ ਕਾਰਨਤਾ ਹੈ, ਤੈ ਕੁਲਾਲ ਮਨੇ ਕੁਮਿਆਰ, ਤੈਸੇ ਬ੍ਰਹਮ ਕੂ ਵੀ ਕੇਵਲ ਜਗਤ ਕਾ ਨਿਮਿਤ ਕਾਰਨਪਣਾ ਹੀ ਹੋਵੇਗਾ। ਕੀ ਕਿਹਾ ਜਾਂਦਾ? ਸ੍ਰਿਸ਼ਟੀ ਸਥਿਤੀ ਲੈ ਨਹੀਂ ਕਹਿੰਦੇ, ਇਹ ਦੋ ਪਦ ਕਹਿ ਦਿੰਦੇ, ਤੇ ਫਿਰ ਕਿਆ ਹੋ ਜਾਣਾ ਸੀ? ਖਾਲੀ ਬ੍ਰਹਮ ਨਿਮਿਤ ਕਾਰਨ ਬਣਦਾ, ਉਪਾਦਾਨ ਕਾਰਨ ਨਹੀਂ ਸੀ ਬਣਨਾ, ਕਿਉਂ ਲੈ ਫਿਰ ਕਿਸੇ ਤੀਸਰੇ ਮੇ ਹੋਣੀ ਸੀ ਜਾ ਕੇ? ਇਸ ਵਾਸਤੇ ਜੈਸੇ ਘੁਮਿਆਰ ਹੈ, ਘੁਮਿਆਰ ਕੀ ਹੋ ਗਿਆ? ਘੜੇ ਦਾ ਨਿਮਿਤ ਕਾਰਨ, ਤੇ ਉਹ ਜਿਹੜਾ ਘੜਾ ਲੈ ਘੁਮਿਆਰ ਚ ਥੋੜੀ ਹੋਊਗਾ, ਉਹ ਤਾਂ ਮਿੱਟੀ ਚ ਹੋਊਗਾ, ਉਪਾਦਾਨ ਕਾਰਨ ਚ, ਉਹ ਘੁਮਿਆਰ ਚ ਨਹੀਂ ਹੋਊਗਾ। ਇਹੀ ਕਹਿ ਰਹੇ ਆ, ਸ੍ਰਿਸ਼ਟੀ ਸਥਿਤੀ ਇਹ ਦੋ ਕਹਿ ਦਿੰਦੇ, ਤੇ ਫਿਰ ਬ੍ਰਹਮ ਦਾ ਲਕਸ਼ਣ ਕੀ ਬਣਦਾ? ਵੀ ਬ੍ਰਹਮ ਜਿਹੜਾ ਹੈ ਉਹ ਉਤਪਤੀ ਵੀ ਕਰਦਾ ਹੈ ਔਰ ਪਾਲਣ ਵੀ ਕਰਦਾ ਹੈ, ਪਰ ਲੈ ਕਿਸੇ ਚ ਹੋਰ ਚ ਹੋਊਗਾ, ਉਪਾਦਾਨ ਕਾਰਨ ਤਾਂ ਨਹੀਂ ਸਿੱਧੂ ਹੁੰਦੀ। ਫਿਰ ਇਸ ਇਤਨਾ ਮਾਤਰੀ ਜੋ ਬ੍ਰਹਮ ਕਾ ਤਟਸਥ ਲਕਸ਼ਣ ਕਰਤੇ, तो जैसे कलाल को घट के प्रति निमित्त कारणता है तैसे ब्रह्म को भी केवल जगत का निमित्त कारण बना ही होवेगा। उपादान कारण कोई अन्य ही होवेगा, कोई दूसरा ही होवेगा। फिर इस वास्ते कर्ता पुरख कह गए, पुरख से पुरख के अलग अलग विशेषण दस दिते कि दोनों लक्षण जेड़े है वो घट जाने, दोनों केड़े निमित्त कारण भी उही बन जाए उपादान कारण भी उही। उन्हें सिद्ध करने वास्ते गुरु नानक साहब ने इतने विशेषण दिते है जेड़ा भगवान है करता जेड़ा पुरख है जिन्हें सृष्टि रची है वो खाली निमित्त कारण ना बने, उपादान कारण भी उन्हें सिद्ध कर दिता। फिर ठीक है ना, ता करके ता वेदांत सिद्धांत का विरोध होवेगा। जब ऐसे करोगे तो फिर वेदांत सिद्धांत का विरोध है। ता दोष के निवृत्त करने वास्ते ता लक्षण विषय लय कारणत कहया। इस प्रकार सृष्टि स्थिति लय इन तीनों कारण कारणत रूप तटस्थ लक्षण के कहने करके ब्रह्म को जगत का अभिन्न निमित्त उपादान कारण सिद्ध होवे। अभिन्न ना भिन्न थी, अभिन्न की कहता अभिन्न निमित्त उपादान पणा, अभिन्न निमित्त अभिन्न ना भिन्न इति भिन्न अभिन्न, कि जेड़ा निमित्त कारण है उस तो भिन्न कोई उपादान कारण नहीं है, जो निमित्त कारण है वही वही उपादान कारण है। ठीक है, अर्थात एक ही ब्रह्म, देखो खोल रहे आगे जाके, अर्थात एक ही ब्रह्म जगत का उपादान कारण तथा निमित्त कारण है।
कारण कारण
वेदांत तो बगैर गुरबाणी के अर्थ कैसे लग जाएंगे? वेदांत तो बगैर जिन्ना चर शुद्ध वेदांत कोई नहीं, गुरु की मार नहीं खाधी, उन्ना चर कि लग जाएंगे गुरबाणी के अर्थ? चलो लाने तो लोग लाई जाते हैं पर आप उन्होंने निंदा नहीं कर रहे। हाँ चलो आप उस पासे पासे जाना ही नहीं। जा कारण ते ब्रह्म का जह तटस्थ लक्षण सिद्ध भया। ठीक है, जगत कर्तृत्व सती जगत उपादानत्वम अर्थ जे है जगत के कर्तृत्व विशिष्ट जो जगत का उपादान पणा है जय ही ता ब्रह्म का तटस्थ लक्षण है। ठीक है,
जगत का उपादान पणा
हाँ
यही ब्रह्म
ना। पहला दूसरा पढ़ो ना, जगत के कर्तृत्व, कर्तृत्व मैंने कर्तापणा,
कर्तापणा
हाँ, और दूसरा
कर्तृत्व विशिष्ट का तो कर्तापणा
हाँ, और दूसरा उपादानपणा। ठीक है, दोनों देते कर्तापणा
उपादान मतलब उत्पत्ति पणा।
हाँ उपादान उत्पत्ति नहीं, उपादान जेदे विच लय हुंदी है। हाँ
लयपणा समझ लो।
ठीक है ना, लयपणा नहीं, आपां उपादान कारण नूं कहांगे जेदे तो, जैसे हुण घड़ा कित्थों बणिया, तो घड़ा घड़े दा मिट्टी की होगी उपादान कारण, मटीरियल जिन्हों कहिंदे आ। ये सृष्टि मटीरियल केड़ा है? ब्रह्म ही है, तां इह कहिंदे आ ना बस। हाँ जी हाँ जी, स्वरूप लक्षण दसणगे। ठीक है, तहां जगत उपादानत्व इतना मात्र ही जो ब्रह्म का तटस्थ लक्षण करते तो माया विषय तहां लक्षण की अति व्याप्ति होती। कहे ते शुद्ध ब्रह्म को तो जगत की उपादान ता है नहीं। देखो शुद्ध ब्रह्म जो है उन्हें उपादान उपादान पना क्यों नहीं है वो? क्योंकि शुद्ध ब्रह्म निष्क्रिया है भाई, वो तो क्रिया ही नहीं हैगी, तो उपादान कारण और निमित्त कारण की बनूंगा वो? ठीक है ना, की कह रहा, कहे ते शुद्ध ब्रह्म को तो जगत की उपादानता है नहीं, किंतु माया विशिष्ट ब्रह्म को ही जगत की उपादानता है। माया विशिष्ट जड़ा ब्रह्म है उन्हें जगत की उपादानता है, और निमित्त कारण भी वही बनेगा। और
माया विशिष्ट है,
हाँ जी माया विशिष्ट, विशिष्ट विषय वर्तने हारा धर्म विशेषण विषय भी अवश्य रहे हैं। ਜੋ ਵਿਸ਼ੇਸ਼ ਵਿੱਚ ਧਰਮ ਹੋਊਗਾ ਵਿਸ਼ੇਸ਼ਣ ਵਿੱਚ ਵੀ ਹੋਏਗਾ, ਉਹ ਵੀ ਜਾਏਗਾ। ਡੰਡੀ ਵਾਲਾ ਪੁਰਸ਼ ਕਮਰੇ 'ਚ ਆਇਆ, ਉਹ ਵੀ ਗ੍ਰਹਿਣ ਹੋ ਜਾਣਾ, ਡੰਡ ਨੂੰ ਛੱਡ ਕੇ ਥੋੜੀ ਕਮਰੇ 'ਚ ਵੜੇਗਾ, ਠੀਕ ਹੈ ਨਾ। ਜਾਂ ਤੇ ਬ੍ਰਹਮ ਕਾ ਵਿਸ਼ੇਸ਼ਣ ਰੂਪ ਮਾਇਆ ਕੋ ਹੀ ਸੋ ਜਗਤ ਕਾ ਉਪਾਦਾਨਪਣਾ ਅਵਸ਼ ਹੋਵੇਗਾ, ਔਰ ਮਾਇਮ ਤੂੰ ਪ੍ਰਕਿਰਤਿਮ ਵਿਦਿਆਤ। ਦੇਖੋ ਸੁਰਤੀ ਕੀ ਕਹਿ ਰਹੀ ਹੈ, ਉਹ ਕਹਿ ਰਿਹਾ ਮਾਇਆ ਕਹੋ ਜਾਂ ਪ੍ਰਕਿਰਤੀ ਕਹੋ, ਇੱਕੋ ਚੀਜ਼ ਹੈ, ਚਾਹੇ ਅਗਿਆਨ ਕਹੋ, ਠੀਕ ਹੈ ਨਾ। ਇਹਦਾ ਜਿਹੜੇ ਉੱਪਰਲੀ ਇਹਦਾ ਸਮਝ ਲੱਗ ਗਈ। ਵਿਸ਼ਿਸ਼ਟ ਵਿਸ਼ੇ ਵਰਤਣਾ ਹਾਰਾ ਧਰਮ ਵਿਸ਼ੇਸ਼ਣ ਵਿਸ਼ੇ ਵੀ ਅਵਸ਼ ਰਹੇ ਹੈ। ਜਾਂ ਤੇ ਤਾਂ ਬ੍ਰਹਮ ਵਿਸ਼ੇਸ਼ਣ ਰੂਪ ਮਾਇਆ ਕੁ, ਬ੍ਰਹਮ ਕਾ ਜੋ ਵਿਸ਼ੇਸ਼ਣ ਕੀ ਮਾਇਆ, ਠੀਕ ਹੈ ਨਾ, ਸੋ ਜਗਤ ਕਾ ਉਪਾਦਾਨ ਕਾਰਨਪਣਾ ਅਵਸ਼ ਹੋਵੇਗਾ, ਮਾਇਆ ਵਿੱਚ ਲਕਸ਼ਣ ਨਾ ਚੱਲ ਜੇ, ਠੀਕ ਹੈ ਨਾ। ਔਰ ਮਾਇਮ ਤੂੰ ਪ੍ਰਕਿਰਤੀ, ਮਾਇਮ ਤੂੰ ਪ੍ਰਕਿਰਤਿਮ ਵਿਦਿਆਤ, ਜੈ ਸੁਰਤੀ ਵੀ ਤਾਂ ਮਾਇਆ ਕੁ ਜਗਤ ਕਾ ਉਪਾਦਾਨ ਕਾਰਨਪਣਾ ਕਹੇ ਹੈ, ਤਾਂ ਅਤਿ ਵਿਆਪਤੀ ਦੋਸ਼ ਕੀ ਨਿਵਿਰਤੀ ਕਰਨ ਵਾਸਤੇ ਤਾਂ ਲਕਸ਼ਣ ਵਿਸ਼ੇ ਜਗਤ ਕਰਤ੍ਰਿਤਵ ਜੈ ਪਦ ਕਥਨ ਕਰਿਆ। ਖਾਲੀ ਉਹ ਜਗਤ ਕਾ ਉਪਾਦਾਨ ਕਾਰਨ ਨਹੀਂ ਹੈ, ਉਹ ਨਿਮਿਤ ਕਾਰਨ ਵੀ ਹੈ, ਕਰਤਾ ਵੀ ਹੈ, ਠੀਕ ਹੈ ਨਾ। ਜੋ ਕਰਤਾ ਕਹਾਂਗੇ ਤਾਂ ਮਾਇਆ ਵਿੱਚ ਲਕਸ਼ਣ ਨਹੀਂ ਜਾਏਗਾ। ਤਾਂ ਕਾਰੀ ਕੇ ਉਪਾਦਾਨ ਇਹੀ ਹੈ ਨਾ, ਤਾਂ ਕਾਰੀ ਕੇ ਉਪਾਦਾਨ ਕਾ ਜੋ ਅਪਰੋਕਸ਼ ਗਿਆਨ ਹੈ, ਤਥਾ ਕਾਰਿਯ ਕੇ ਕਰਨੇ ਕੀ ਜੋ ਇੱਛਾ ਹੈ, ਤਥਾ ਇੱਛਾ ਕਾ ਜਨ ਜਾਂ ਪ੍ਰਯਤਨ ਰੂਪ ਪ੍ਰਕਿਰਤੀ ਹੈ, ਜਹ ਤੀਨੋ ਜਿਸ ਵਿਸ਼ੇ ਹੋਵੇ, ਜਿਸ ਵਿਸ਼ੇ ਰਹੇ ਸੋਈ ਹੀ ਕਰਤਾ ਕਹਿਆ ਜਾਵੇ ਹੈ। ਅਬ ਕਹਿ ਰਹੇ ਕਰਤੇ ਦਾ ਲਕਸ਼ਣ ਕਰ ਰਹੇ ਹੈ, ਜੈਸੇ ਕਰਤਾ ਪੁਰਖ ਕਿਹਾ ਸੀ ਨਾ, ਕਹਿੰਦਾ ਉਹ ਜਿਹੜਾ ਪੁਰਖ ਹੈ ਉਹ ਕਰਤਾ ਜਿਹੜਾ ਹੋਵੇ ਉਹਦੇ 'ਚ ਤਿੰਨ ਗੁਣ ਹੋਣੇ ਚਾਹੀਦੇ, ਭਾਵੇਂ ਕਿਸੇ ਕੰਮ ਦਾ ਵੀ ਕਰਤਾ ਹੋਵੇ। ਕੋਈ ਵੀ ਜਿਹਨੂੰ ਆਪਾਂ ਕਰਤਾ ਕਵਾਂਗੇ ਉਹਦੇ ਵਿੱਚ ਤਿੰਨ ਗੁਣ ਆਉਣਗੇ, ਕਿਹੜੇ, ਗਿਆਨ ਇੱਛਾ ਪ੍ਰਯਤਨ। ਹੁਣ ਘੁਮਿਆਰ ਨੂੰ ਗਿਆਨ ਹੀ ਨਹੀਂ ਉਪਾਦਾਨ ਕਰਨ ਦਾ, ਮਿੱਟੀ ਕਿਹਦੇ ਨਾਲ ਬਣੂਗੀ, ਉਹ ਲੈ ਆਊਗਾ ਰੇਤ ਵਾਲੀ ਮਿੱਟੀ, ਘੜਾ ਬਣੂਗਾ, ਰੇਤ ਵਾਲੀ ਮਿੱਟੀ ਨਾਲ ਘੜਾ ਬਣ ਜੂਗਾ। ਉਹਨੂੰ ਗਿਆਨ ਹੋਣਾ ਚਾਹੀਦਾ ਕਰਤਾ ਨੂੰ, ਵੀ ਇਹ ਜਿਹੜਾ ਉਪਾਦਾਨ ਮੈਂ ਘੜਾ ਜਿਹੜਾ ਕਾਰੀ ਮੈਂ ਕਰਨਾ ਹੈ ਉਹ ਕਿਹੜੇ ਮਟੀਰੀਅਲ ਨਾਲ ਬਣੇਗਾ, ਉਪਾਦਾਨ ਕਾਰਨ ਕਾ ਗਿਆਨ, ਚਿਕਣੀ ਲਿਆਓ, ਗਿਆਨ ਇੱਛਾ ਪ੍ਰਯਤਨ। ਪਹਿਲਾਂ ਗਿਆਨ, ਪਹਿਲਾਂ ਗਿਆਨ ਹੋਏਗਾ ਤੇ ਪਹਿਲਾਂ ਗਿਆਨ ਹੋਏਗਾ ਉਪਾਦਾਨ ਕਾਰਨ ਦਾ, ਤੇ ਫਿਰ ਉਹ ਮਿੱਟੀ ਲਿਆਏਗਾ। ਪਹਿਲਾਂ ਗਿਆਨ ਹੋਵੇ, ਪਹਿਲਾਂ ਗਿਆਨ ਹੋਇਆ ਉਪਾਦਾਨ ਕਾਰਨ ਐਸੀ ਮਿੱਟੀ ਨਾਲ ਘੜਾ ਬਣਦਾ, ਠੀਕ ਹੈ, ਫਿਰ ਇੱਛਾ ਬਣਾਈਏ ਘੜਾ, ਜਦੋਂ ਇੱਛਾ ਹੋਈ ਤੇ ਫਿਰ ਕੀ ਘੜੇ ਬਣਾਉਣ ਦੀ ਇੱਛਾ ਹੋਈ ਤੇ ਫਿਰ ਘਰੋਂ ਨਿਕਲਿਆ, ਤੇ ਫਿਰ ਪ੍ਰਯਤਨ ਕੀਤਾ ਉਹਨੇ, ਕੋਸ਼ਿਸ਼ ਕੀਤੀ, ਪ੍ਰਯਤਨ ਮੈਂ ਕੋਸ਼ਿਸ਼ ਤੇ ਘੜਾ ਬਣ ਗਿਆ। ਇਹ ਇੱਛਾ ਗਿਆਨ ਇੱਛਾ ਪ੍ਰਯਤਨ ਇਹ ਤਿੰਨ ਕੰਮ ਜਿਹਦੇ ਵਿੱਚ ਹੋਣਗੇ ਉਹਨੂੰ ਕਹਾਂਗੇ ਕਰਤਾ, ਤੇ ਮਾਇਆ ਦੇ ਵਿੱਚ ਤਾਂ ਹੈ ਨਹੀਂ, ਇਹ ਉਹ ਤਾਂ ਜੜ ਹੈ, ਠੀਕ ਹੈ ਨਾ, ਇਸ ਲਈ ਮਾਇਆ ਦੇ ਵਿੱਚ ਇਹ ਲਕਸ਼ਣ ਨਹੀਂ ਜਾਂਦਾ। ਤਾਂ ਗਿਆਨ ਇੱਛਾ ਪ੍ਰਯਤਨ ਵਾਲਾ ਹੋਣੇ ਤੇ ਤਾਂ ਇਹੀ ਹੈ ਨਾ, ਸੋਈ ਕਰਤਾ ਕਿਹਾ ਜਾਵੇ, ਜੈਸੇ ਕੁਲਾਲ ਆਦਿਕ, ਕੁਲਾਲ ਮਨੇ ਘੁਮਿਆਰ, ਜੈਸੇ ਘੁਮਿਆਰ ਹੈ, ਘੁਮਿਆਰ ਦੇ ਵਿੱਚ ਤਿੰਨ ਹੋਣੇ ਹੈਗੇ ਗੁਣ, ਕਿਹੜਾ, ਗਿਆਨ ਇੱਛਾ ਪ੍ਰਯਤਨ, ਪਹਿਲਾਂ ਉਪਾਦਾਨ ਕਾਰਨ ਕਾ ਗਿਆਨ ਹੋਵੇ, ਫਿਰ ਇੱਛਾ ਹੋਵੇ ਮੈਂ ਘੜਾ ਬਣਾਉਣਾ, ਤੇ ਫਿਰ ਕੋਈ ਹੀਲਾ ਕਰੇ, ਉੱਦਮ ਕਰੇ, ਤੇ ਫਿਰ ਘੜਾ ਬਣ ਜਾਏਗਾ। ਜੈਸੇ ਕੁਲਾਲ ਆਦਿਕ, ਤਾਂ ਗਿਆਨ ਇੱਛਾ ਪ੍ਰਯਤਨ ਵਾਲਾ ਹੋਣੇ ਤੇ ਘਟ ਘਟ ਆਦਿਕ ਕਾਰਿਓ ਕਾ ਕਰਤਾ ਕਿਹਾ ਜਾਵੇ ਹੈ। ਇਸ ਪ੍ਰਕਾਰ ਕਾ ਕਾਰਨਪਣਾ ਚੇਤਨ ਵਿਸ਼ੇ ਹੀ ਸੰਭਵ ਹੈ, ਐਸਾ ਜਿਹੜਾ ਕਾਰਨ ਹੈ ਉਹ ਚੇਤਨੀ ਹੋਏਗਾ। ਹਾਂ, ਜੜ ਥੋੜੀ ਹੋ ਜਾਏਗਾ, ਜੜ ਮਾਇਆ ਵਿਸ਼ੇ ਸੰਭਵਤਾ ਨਹੀਂ। ਜਾਂ ਤੇ ਜਗਤ ਕਰਤ੍ਰਿਤ ਪਦ ਕੇ ਕਹਿਣੇ ਤੇ ਤਾਂ ਮਾਇਆ ਵਿਸ਼ੇ ਤਾਂ ਉਕਤ ਲਕਸ਼ਣ ਕੀ ਅਤਿ ਵਿਆਪਤੀ ਹੋਵੇ ਨਹੀਂ, ਕਿੰਵਾ ਜਗਤ ਕਰਤ੍ਰਿਤਵ ਇਤਨਾ ਮਾਤਰ ਹੀ ਜੋ ਬ੍ਰਹਮ ਕਾ ਤਟਸਥ ਲਕਸ਼ਣ ਕਰਤੇ, ਤੋ ਨਿਆਈ ਕੋ ਕੋਨੇ ਜਗਤ ਕਾ ਕੇਵਲ ਕਰਤਾ ਰੂਪ ਕਰਕੇ ਮਾਨਿਆ ਜੋ ਈਸ਼ਵਰ ਹੈ, ਤਾਂ ਕੇ ਵਿਸ਼ੇ ਤਾਂ ਉਕਤ ਲਕਸ਼ਣ ਕੀ ਅਤਿ ਵਿਆਪਤੀ ਹੋਤੀ, ਠੀਕ ਹੈ ਨਾ। ਫਿਰ ਜਿਹੜਾ ਨਿਆਏ ਵਾਲੇ ਮੰਨਦੇ ਈਸ਼ਵਰ, ਉਹਦੀ ਈਸ਼ਵਰ ਦੀ ਇੱਛਾ ਹੋਈ ਤੇ ਪਰਮਾਣੂਆਂ ਚ ਕਿਰਿਆ ਹੋਈ ਤੇ ਪਰਮਾਣੂ ਜੁੜ ਗਏ, ਦੁਣਕ ਬਣਿਆ, ਦੁਣਕ ਛਿੱਤਰਣਕ ਐਸੇ, ਤੇ ਫਿਰ ਸ੍ਰਿਸ਼ਟੀ ਉਤਪੰਨ ਹੋ ਗਈ। ਤੇ ਉਹ ਈਸ਼ਵਰ ਵਿਸ਼ੇ ਲਕਸ਼ਣ ਕੀ ਅਤੀ ਵਿਆਪਤੀ ਹੋ ਜਾਏਗੀ, ਤਾਂ ਅਤੀ ਵਿਆਪਤੀ ਦੋਸ਼ ਕੀ ਨਿਵਿਰਤੀ ਕਰਨ ਵਾਸਤੇ ਤਾਂ ਲਕਸ਼ਣ ਵਿਸ਼ੇ ਜਗਤ ਕਾ ਉਪਾਦਾਨਤਵ ਜਹ ਪਦ ਕਥਨ ਕਰਿਆ, ਠੀਕ ਹੈ। ਤਾਂ ਨਿਆਇਕ ਪ੍ਰਮਾਣੂ ਵਿਸ਼ੇ ਪ੍ਰਮਾਣੂ ਕੂ ਤੋ ਜਗਤ ਕਾ ਉਪਾਦਾਨ ਕਾਰਨ ਮਾਨੇ ਹੈ, ਔਰ ਈਸ਼ਵਰ ਕੂ ਜਗਤ ਕਾ ਕਰਤਾ ਮਾਨੇ ਹੈ, ਉਹ ਅਲੱਗ ਮੰਨਦੇ ਆ। ਉਹ ਜਿਹੜੇ ਪ੍ਰਮਾਣੂ ਹੈ ਨਾ, ਉਹਨਾਂ ਨੂੰ ਕਹਿੰਦੇ ਉਪਾਦਾਨ ਕਾਰਨ, ਔਰ ਈਸ਼ਵਰ ਨੂੰ ਕਹਿੰਦੇ ਨਿਮਿੱਤ, ਨਿਮਿੱਤ ਕਰਤਾ, ਉਹੀ ਕਰਤਾ ਕਹਿੰਦੇ। ਹਾਂ, ਇਸ ਪ੍ਰਕਾਰ ਨਿਆਇਕੋ ਨੇ ਜਗਤ ਕੇ ਉਪਾਦਾਨ ਕਾ ਤਥਾ ਕਰਤਾ ਕਾ ਭੇਦ ਅੰਗੀਕਾਰ ਕਰਿਆ ਹੈ, ਔਰ ਹਮ ਸਿਧਾਂਤੀਓ ਨੇ ਤੋ ਬ੍ਰਹਮ ਕੂ ਜਗਤ ਕਾ ਅਭਿੰਨ ਨਿਮਿੱਤ ਉਪਾਦਾਨ ਕਾਰਨ ਮਾਨਿਆ ਹੈ, ਠੀਕ ਹੈ। ਅਭਿੰਨ ਨਿਮਿੱਤ ਜਾਂ ਤੇ ਜਗਤ ਉਪਾਦਾਨਤਵ ਇਨ ਇਸ ਪਦ ਕੇ ਕਹਿਣੇ ਤੇ ਤਾਂ ਨਿਆਇਕ ਅਭਿਮਤ ਈਸ਼ਵਰ ਵਿਸ਼ੇ ਤਾਂ ਲਕਸ਼ਣ ਕੀ ਅਤੀ ਵਿਆਪਤੀ ਹੋਤੀ ਨਹੀਂ ਸ਼ੰਕਾ। ਸੋ ਅਤੀ ਵਿਆਪਤੀ ਵਾਲਾ ਲਕਸ਼ਣ ਵੀ ਆਪਣੇ ਲਕਸ਼ ਕੀ ਸਿੱਧੀ ਕੂ ਨਹੀਂ ਕਰਤਾ ਆਂਦਾ। ਇਹ ਮੰਨ ਲਓ ਅਤੀ ਵਿਆਪਤੀ ਹੋ ਵੀ ਜਾਏ ਤੇ ਫਿਰ ਕੀ ਹੋਊਗਾ, ਇੰਨਾ ਜ਼ੋਰ ਤੁਸੀਂ ਲਾਈ ਜਾਂਦੇ ਅਤੀ ਵਿਆਪਤੀ ਉਹਦੇ ਨਾਲ ਨਾ ਹੋ ਜਾਏ, ਉਹਦੇ ਨਾਲ ਨਾ ਹੋ ਜਾਏ ਆਂਦਾ। ਜੇ ਅਤੀ ਵਿਆਪਤੀ ਹੋ ਗਈ ਨਾ ਤਾਂ ਫਿਰ ਉਹ ਜਿਹੜਾ ਤੁਸੀਂ ਲਕਸ਼ਣ ਬਣ ਕਰਨ ਲੱਗੇ ਜੇ ਨਾ ਕਰਤਾ ਦਾ, ਜਿੱਦਾਂ ਗੁਰੂ ਨਾਨਕ ਸਾਹਿਬ ਨੇ ਕਰਤਾ ਦਾ ਲਕਸ਼ਣ ਕੀਤਾ, ਤੇ ਫਿਰ ਕਰਤਾ ਵਿੱਚ ਢੁਕੇਗਾ ਨਹੀਂ, ਕਿਤੇ ਹੋਰ ਹੀ ਚਲ ਜਾਏਗਾ, ਪਰ ਉੱਧਰ ਚਲ ਜੂਗਾ। ਇਸ ਵਾਸਤੇ ਅਤੀ ਵਿਆਪਤੀ ਦੋ ਦੀ ਨਿਵਿਰਤੀ ਕਰਨ ਵਾਸਤੇ ਅਲੱਗ ਅਲੱਗ ਵਿਸ਼ੇਸ਼ਣ, ਉਹ ਪੁਰਸ਼ ਦੇ ਪੁਰਸ਼ ਕੈਸਾ ਹੈ, ਅਲੱਗ ਅਲੱਗ ਵਿਸ਼ੇਸ਼ਣ ਦਿੰਦੇ ਗਏ ਭਗਵਾਨ, ਠੀਕ ਹੈ ਨਾ। ਅਬ ਉਹੀ ਕਹਿ ਰਿਹਾ ਹੈ ਸ਼ੰਕਾਵਦੀ, ਕਹਿ ਰਿਹਾ ਹੈ ਸੋ ਅਤੀ ਵਿਆਪਤੀ ਵਾਲਾ ਲਕਸ਼ਣ ਵੀ ਆਪਣੇ ਲਕਸ਼ ਕੀ ਸਿੱਧੀ ਕਿਉਂ ਨਹੀਂ ਕਰਤਾ, ਹੈ ਨਾ। ਕਹਿੰਦਾ ਜਿਹੜਾ ਅਤਿ ਵਿਆਪਤੀ ਜਿੱਚ ਹੋ ਗਈ, ਤੁਸੀਂ ਕਹਿੰਦੇ ਉਹ ਅਤਿ ਵਿਆਪਤੀ ਨਹੀਂ ਹੋਣੀ ਚਾਹੀਦੀ, ਮੰਨ ਲਓ ਅਤਿ ਵਿਆਪਤੀ ਹੋ ਜਾਏ ਤੇ ਫਿਰ ਉਹ ਸਿੱਧੀ ਕਿਉਂ ਨਹੀਂ ਕਰੂਗਾ, ਦੱਸੋ ਕੀ ਗੱਲ ਉਹਦੇ ਚ, ਕੀ ਕਮੀ ਆ ਗਈ, ਠੀਕ ਹੈ ਨਾ। ਸਮਾਧਾਨ, ਲਕਸ਼ ਕੇ ਅਬ ਲਕਸ਼ਣ ਕੇ ਦੱਸੇਗਾ ਤਿੰਨ ਦੋਸ਼ ਹੁੰਦੇ ਆ, ਕਿਹੜੇ ਕਿਹੜੇ, ਅਤਿ ਵਿਆਪਤੀ, ਵਿਆਪਤੀ, ਅਸੰਭਵ, ਆ ਗਏ ਆ ਰਹੇ ਆ, ਹੈ ਨਾ। ਲਕਸ਼ਣ ਕੇ ਅਤਿ ਵਿਆਪਤੀ, ਵਿਆਪਤੀ, ਅਸੰਭਵ, ਜਹ ਤਿੰਨ ਦੋਸ਼ ਹੋ ਗਏ ਹੈ, ਠੀਕ ਹੈ। ਤਿੰਨ ਤਿੰਨੋ ਦੋਸ਼ੋ ਵਿਸ਼ੇ ਏਕ ਵੀ ਦੋਸ਼ ਜਿਸ ਲਕਸ਼ਣ ਵਿਸ਼ੇ ਰਹੇ ਹੈ ਸੋ ਲਕਸ਼ਣ ਦੁਸ਼ਟ ਕਿਹਾ ਜਾਵੇ ਹੈ, ਤਾਂ ਦੁਸ਼ਟ ਲਕਸ਼ਣ ਤੇ ਤਾਂ ਲਕਸ਼ ਕੀ ਸਿੱਧੀ ਹੋਵੇ ਨਹੀਂ, ਔਰ ਤਿੰਨ ਦੋਸ਼ੋ ਤੇ ਜੋ ਲਕਸ਼ਣ ਰਹਿਤ ਹੋਵੇ ਹੈ ਸੋ ਲਕਸ਼ਣ ਅਦੁਸ਼ਟ ਕਿਹਾ ਜਾਵੇ ਹੈ, ਤਾਂ ਅਦੁਸ਼ਟ ਲਕਸ਼ਣ ਤੇ ਹੀ ਤਾਂ ਲਕਸ਼ ਕੀ ਸਿੱਧੀ ਹੋਵੇ ਹੈ। ਜਹਾਂ ਆੜਾ ਲਗਾ ਲਓ ਆਪਣੇ ਕੋਲੋਂ, ਨਾ ਦੂਸਰੇ ਤੇ, ਪਹਿਲੇ ਤੇ ਆ, ਦੂਸਰਾ ਪੜ੍ਹੋ ਨਾ ਕਿਹੜਾ, ਹਾਂ ਤਾਂ ਅਦੁਸ਼ਟ, ਤਾਂ ਦੁਸ਼ਟ ਹੈ ਨਾ ਇਹ, ਉੱਥੇ ਆੜਾ ਲਗਾ ਲਓ, ਤਾਂ ਅਦੁਸ਼ਟ ਲਕਸ਼ਣ ਤੇ ਹੀ ਨਾ ਇਹ ਤਾਂ ਵੀ ਤਾਂ ਅਦੁਸ਼ਟ ਲਕਸ਼ਣ ਤੇ ਹੀ ਤਾਂ ਲਕਸ਼ ਕੀ ਸਿੱਧੀ ਹੋਵੇ ਹੈ, ਠੀਕ ਹੈ। ਜਾਂ ਤੇ ਤਾਂ ਲਕਸ਼ਣ ਵਿਸ਼ੇ ਦੋ ਪਦੋਂ ਕਾ ਨਿਵੇਸ਼ ਕਰਕੇ ਤਾਂ ਅਤਿ ਵਿਆਪਤੀ ਆਦਿਕੋ ਦੋਸ਼ ਕੀ ਨਿਵਿਰਤੀ ਅਵਸ਼ ਕਰਨੀ ਚਾਹੀਏ। ਅਬ ਉਹ ਅਤਿ ਵਿਆਪਤੀ, ਵਿਆਪਤੀ, ਅਸੰਭਵ ਦੋਸ਼ ਦੱਸੇਗਾ। ਦੇਖੋ ਕਿਸੇ ਨੇ ਪੁੱਛਿਆ ਗਾਇਕੀ, ਗਾਈ ਕਿਹਨੂੰ ਕਹਿੰਦੇ ਬਈ, ਕਿਸੇ ਨੇ ਗਾਈ ਵੇਖੀ ਨਹੀਂ ਮੰਨ ਲਓ, ਤੇ ਉਹਨੂੰ ਕਹਿ ਤਾ ਗਾਈ ਕਿਹਨੂੰ ਕਹਿੰਦੇ ਆ, ਉਹ ਕਹਿੰਦਾ ਗਾਈ ਉਹ ਦੋ ਸਿੰਘ ਹੁੰਦੇ ਉਹਦੇ। ਅੱਛਾ, ਉਹਨੇ ਜਾ ਕੇ ਵੇਖਿਆ ਦੋ ਸਿੰਘ ਤੇ ਭੈਂਸ ਦੇ ਵੀ ਆ, ਬੱਕਰੀ ਦੇ ਵੀ ਆ, ਭੇਡ ਦੇ ਵੀ ਆ। ਕਹਿੰਦਾ ਉਹ ਤੇ ਕੋਈ ਵੱਡੀ ਆ, ਕੋਈ ਛੋਟੀ ਆ, ਉਹ ਕਿੱਦਾਂ ਗਊ ਨੂੰ ਸਿੱਧ ਕਰ ਦੂ ਇਹ ਲਕਸ਼ਣ। ਹਾਂ, ਇਹ ਅਤੀ ਵਿਆਪਤੀ ਹੋ ਗਈ ਕਿ ਜਿਹੜਾ ਲਕਸ਼ ਕਰ ਰਹੇ ਸੀ ਉਹਨੂੰ ਛੱਡ ਕੇ ਅਲਕਸ਼ ਵਿਸ਼ੇ ਵੀ ਲਕਸ਼ਣ ਚਲਾ ਗਿਆ। ਆਪਾਂ ਲਕਸ਼ਣ ਕਿਹਦਾ ਕਰ ਰਹੇ ਸੀ, ਗਊ ਕਾ, ਤੇ ਉਹ ਅਲਕਸ਼ ਕੀ ਭੈਂਸ ਆ ਦੀ ਉਹਨਾਂ ਦੇ ਵਿੱਚ ਚਲ ਗਿਆ, ਤੇ ਲਕਸ਼ਣ ਨੇ ਗਊ ਦੀ ਸਿੱਧੀ ਨਹੀਂ ਕੀਤੀ। ਫਿਰ ਫਿਰ ਉਹਨੂੰ ਕਿਹਾ ਤੂੰ ਇੱਦਾਂ ਕਰ, ਇਹ ਗਊ ਜਿਹੜੀ ਹੈ ਨਾ ਉਹ ਲਾਲ ਰੰਗ ਦੀ ਹੋਊਗੀ, ਤੇ ਲਾਲ ਰੰਗ ਦੀ ਤੇ ਕੋਈ ਕੋਈ ਹੋਊਗੀ। ਫਿਰ ਗਊ ਦਾ ਸ਼ੁੱਧ ਲਕਸ਼ਣ ਕਿਹਾ ਹੈ ਸਫਤਵਮ, ਉਹਦੇ ਧੌਣ ਦੇ ਥੱਲੇ ਕਲ ਝਾਲਰ ਜੀ ਨਹੀਂ ਇੱਕ ਲਮਕਦੀ ਹੁੰਦੀ, ਉਹ ਕਿਸੇ ਜਾਨਵਰ ਦੇ ਨਹੀਂ ਹੋਏਗੀ। ਦੋ ਸਿੰਘ ਪਿੱਛੇ ਪੂਛ ਚਾਰ ਥਣ ਔਰ ਝਾਲਰ ਵਾਲੀ ਜਿਹੜੀ ਹੋਊਗੀ ਉਹਨੂੰ ਕਹਿੰਦੇ ਗਊ। ਇਹ ਲੱਛਣ ਕਿਤੇ ਨਹੀਂ ਜਾਏਗਾ, ਕਿਉਂ ਝਾਲਰ ਕਿਸੇ ਜਾਨਵਰ ਦੇ ਹੈ, ਪਸ਼ੂ ਦੇ ਹੈ ਹੀ ਨਹੀਂ। ਉਹ ਬੋਲਦ ਦੇ ਹੈਗੀ ਆ, ਪਰ ਥਣ ਵੀ ਕਹਿਤਾ ਨਾ ਚਾਰ ਥਣ। ਇਹ ਲੱਛਣ ਨੇ ਕੀ ਕੀਤੀ, ਗਊ ਦੀ ਸਿੱਧੀ ਕਰਤੀ। ਅੱਛਾ, ਉਹ ਕਹਿੰਦਾ ਜੇ ਆਪਾਂ ਇੰਨਾ ਹੀ ਕਹਿ ਦਿੰਦੇ ਕਿ ਦੋ ਸਿੰਘ ਹੈ, ਪੂਛ ਹੈ, ਚਾਰ ਥਣ ਹੈ, ਗਊ ਲਾਲ ਹੈ, ਤੇ ਗਊ ਲਾਲ ਹੀ ਥੋੜੀ ਹੁੰਦੀ, ਗਊ ਸਫੇਦ ਵੀ ਹੁੰਦੀ, ਗਊ ਕਾਲੀ ਵੀ ਹੁੰਦੀ ਆ। ਤਾਂ ਫਿਰ ਖਾਲੀ ਲਾਲ ਹੀ ਗਊ ਨੂੰ ਜਨਾਉਂਦੀ, ਬਾਕੀਆਂ ਗਊਆਂ ਨੂੰ ਨਹੀਂ ਜਨਾਉਂਦੀ। ਇਹਨੂੰ ਕਹਿੰਦੇ ਵਿਆਪਤੀ। ਇਹ ਵਿਆਪਤੀ ਵਾਲਾ ਦੋਸ਼ ਹੋ ਗਿਆ, ਪੂਰਿਆਂ ਨੂੰ ਪੂਰੇ ਲੱਛਣ ਨੂੰ ਨਹੀਂ ਦੱਸ ਰਿਹਾ, ਕੁਛ ਨੂੰ ਦੱਸ ਰਿਹਾ। ਇੱਕ ਹੁੰਦਾ ਅਸੰਭਵ, ਅਸੰਭਵ ਗਊ, ਗਊ ਦਾ ਪੈਰ ਕਿਵੇਂ ਹੁੰਦਾ ਬਈ, ਹੁੰਦਾ ਇੱਕ ਸਫਤਵ, ਇੱਕ ਸਫ ਹੁੰਦਾ, ਸਫ ਮੈਨੇ ਖੁਰ, ਘੋੜੇ ਦਾ ਇੱਕ ਹੁੰਦਾ, ਗਊ ਦਾ ਥੋੜੀ ਹੁੰਦਾ, ਗਊ ਦਾ ਵਿੱਚ ਪਾਟਿਆ ਹੁੰਦਾ, ਦੋ ਹੁੰਦੇ ਆ। ਹਾਂ, ਤੇ ਉਹ ਹੋ ਗਿਆ ਅਸੰਭਵ, ਜਿਹੜਾ ਕਦੀ ਹੋਵੇ ਹੀ ਨਾ। ਇਹ ਤਿੰਨ ਦੋਸ਼ ਹੈ, ਇਹ ਤਿੰਨਾਂ ਦੋਸ਼ਾਂ ਤੋਂ ਜਿਹੜਾ ਰਹਿਤ ਹੋਊਗਾ ਲੱਛਣ, ਉਹ ਹੀ ਆਪਣੇ ਲਕਸ਼ ਕੀ ਸਿੱਧੀ ਕਰੇਗਾ। ਠੀਕ ਹੈ, ਸਿੱਧੀ ਨਹੀਂ ਕਰ ਸਕਦਾ। ਠੀਕ ਹੈ ਨਾ, ਇਸ ਵਾਸਤੇ ਜ਼ਿਆਦਾ ਜ਼ੋਰ ਲਾ ਲਿਆ ਨਾ ਇਹ ਅਤੀ ਵਿਆਪਤੀ ਨਾਲ। ਗੁਰੂ ਨਾਨਕ ਸਾਹਿਬ ਨੇ ਦੇਖੋ ਕਿਤਨੇ ਵਿਸ਼ੇਸ਼ਣ ਲਗਾ ਦਿੱਤੇ, ਉਹਦੇ ਨਾਲ ਅਤੀ ਵਿਆਪਤੀ ਨਾ ਹੋ ਜਾਏ, ਉਹਦੇ ਨਾਲ ਅਤੀ ਵਿਆਪਤੀ ਨਾ ਹੋ ਜਾਏ, ਇਸ ਤੋਂ ਕੀ ਸਿੱਧ ਹੁੰਦਾ? ਇਸ ਤੋਂ ਇਹ ਵਿਦਤਾ ਸਿੱਧ ਹੁੰਦੀ ਬਈ, ਹੈਂ, ਵਿਦਤਾ ਸਿੱਧ ਹੁੰਦੀ ਹੈ, ਹੋਰ ਕੀ ਹੈ? ਨਹੀਂ ਤੇ ਉਹ ਕੱਲ ਕਰਤਾ ਪੁਰਖ ਬਸ ਅੱਗੇ ਨਿਕਲ ਜਾਂਦੇ, ਫਿਰ ਵਿਦਤਾ ਸਿੱਧ ਨਹੀਂ ਹੁੰਦੀ। ਇਹ ਬਾਕੀ ਲੱਛਣ ਜਿਹੜੇ ਹੈ, ਹਾਂ, ਇਹ ਵਿਦਤਾ ਸਿੱਧ ਹੁੰਦੀ ਫਿਰ। ਠੀਕ ਹੈ ਨਾ, ਜਾਂ ਤੇ ਤਾਂ ਲੱਛਣ ਵਿਸ਼ੇ ਦੋ ਪਦੋਂ ਕਾ ਨਿਵੇਸ਼ ਕਰਕੇ ਤਾਂ ਅਤਿ ਵਿਆਪਤੀ ਆਦਿਕ ਦੋਸ਼ੋਂ ਕੀ ਨਿਵਿਰਤੀ ਵਸ਼ ਕਰਨੀ ਚਾਹੀਏ। ਤਾਂ ਜੋ ਲੱਛਣ ਆਪਣੇ ਲਕਸ਼ ਵਿਸ਼ੇ ਵਰਤਾ ਹੁਆ, ਅਲਕਸ਼ ਵਿਸ਼ੇ ਵੀ ਵਰਤੇ, ਠੀਕ ਸੇ ਸਮਝ ਲੈਣਾ, ਜੋ ਲੱਛਣ ਆਪਣੇ ਲਕਸ਼ ਵਿਸ਼ੇ ਵਰਤਦਾ ਹੁਆ, ਅਲਕਸ਼ ਵਿਸ਼ੇ ਵਿੱਚ ਵਰਤੇ, ਠੀਕ ਹੈ। ਸੋ ਲੱਛਣ ਅਤੀ ਵਿਆਪਤੀ ਦੋਸ਼ ਵਾਲਾ ਹੋਵੇ, ਗਊ ਦਾ ਲੱਛਣ ਕੀਤਾ, ਸਿੰਘ ਵਾਲੀ ਹੈ ਗਊ, ਜਿਹੜੇ ਸਿੰਘ ਹੋਣ ਤੇ ਉਹ ਲੱਛਣ ਕਿਹੜਾ ਸੀ, ਸਾਡਾ ਲਕਸ਼ ਸਾਡਾ ਗਊ ਸੀ, ਤੇ ਅਲਕਸ਼ ਕੀ ਭੈਂਸਾ ਦੀ, ਉਹ ਲੱਛਣ ਉੱਧਰ ਵੀ ਚੱਲ ਗਿਆ, ਅਤੀ ਵਿਆਪਤੀ ਹੋ ਗਈ। ਹਾਂ, ਠੀਕ ਹੈ। ਹਾਂ, ਜੈਸੇ ਗਊ ਕਾ ਸਿੰਘਤਵ ਲੱਛਣ, ਤਾਂ ਗਊ ਰੂਪ ਲਕਸ਼ ਵਿਸ਼ੇ ਵਰਤਦਾ ਹੁਆ, ਮਹਿਸ ਅਜਾ ਆਦਿਕ ਰੂਪ ਅਲਕਸ਼ ਵਿਸ਼ੇ ਵੀ ਵਰਤੇ ਹੈ। ਠੀਕ ਹੈ, ਅਜਾ ਮੈਨੇ ਮਹਿਸ ਅਜਾ, ਅਜਾ ਮੈਨੇ ਬੱਕਰੀ, ਅਜਾ ਮੈਨੇ ਬੱਕਰੀ, ਮਹਿਸ ਮੈਨੇ ਮੱਝ। ਬੱਕਰੀ ਦੇ ਵੀ ਦੋ ਸਿੰਘ ਹੁੰਦੇ ਆ, ਜੇ ਗਊ ਦਾ ਲੱਛਣ ਕੀਤਾ ਸਿੰਘ, ਦੋ ਸਿੰਘ ਜਿਹੜੇ ਹੋਣ ਉਹ ਗਊ ਹੈ, ਤੇ ਉਹਦੇ ਮਹਿਸ ਦੇ ਵੀ ਆ, ਬੱਕਰੀ ਦੇ ਵੀ ਆ। ਲਕਸ਼ਣ ਜਾਂ ਤੇ ਸੋ ਗਊ ਕਾ ਸਿੰਘਤਵ ਲਕਸ਼ਣ ਅਤੀ ਵਿਆਪਤੀ ਦੋਸ਼ ਵਾਲਾ ਹੈ। ਅਤੀ ਵਿਆਪਤੀ ਦੋਸ਼ ਵਾਲਾ ਜਿਹੜੇ, ਉਹਨੇ ਗਊ ਦੀ ਸਿੱਧੀ ਨਹੀਂ ਕੀਤੀ, ਉਹਨੇ ਤੇ ਹੋਰਨਾਂ ਨੂੰ ਵੀ ਦੱਸ ਦਿੱਤਾ ਨਾਲ। ਠੀਕ ਹੈ, ਔਰ ਜੋ ਲਕਸ਼ਣ ਆਪਣੇ ਲਕਸ਼ ਕੇ ਏਕ ਦੇਸ਼ ਵਿਸ਼ੇ ਵਰਤੇ, ਬਾਹਰ ਨਹੀਂ ਜਾਵੇ, ਖਾਲੀ ਇੱਕ ਦੇਸ਼ ਚ ਵਰਤੇ, ਉਹਨੂੰ ਕੀ ਕਹਾਂਗੇ? ਸੋ ਲਕਸ਼ਣ ਵਿਆਪਤੀ ਦੋਸ਼ ਵਾਲਾ ਹੋਵੇ ਹੈ। ਜੈਸੇ ਗੋ ਕਪਲਿਤਵ ਲਕਸ਼ਣ, ਕੋਈ ਗਊ ਵਿਸ਼ੇ ਰਹੇ ਹੈ, ਕਾਲੀ ਗਊ ਹੈ, ਹੈ ਨਾ, ਗਊ ਕਾਲੀ ਹੈ, ਬਾਕੀ ਸਾਰੇ ਦੱਸਦੇ ਗਊ ਕਾਲੀ ਕਹਿ ਦਿੱਤਾ, ਤੇ ਕਾਲੀ ਤੋਂ ਖਾਲੀ ਗਊ ਗਊ ਜਿਹੜੀ ਕਾਲੀ ਆ, ਲਾਲ ਨੂੰ ਵੀ ਛੱਡ ਦੇਗੀ, ਸਫੇਦ ਨੂੰ ਵੀ ਛੱਡ ਦੇਗੀ, ਆਪਣੇ ਲਕਸ਼ ਦਾ ਪੂਰੀ ਦਾ ਗਿਆਨ ਨਹੀਂ ਕਰਾਇਆ। ਠੀਕ ਹੈ, ਇਹਨੂੰ ਕੀ ਕਹਾਂਗੇ? ਵਿਆਪਤੀ ਦੋਸ਼। ਠੀਕ ਹੈ, ਹਾਂ, ਫਿਰ ਵਿਆਪਤੀ। ਸੋ ਗੋ ਵਿਸ਼ੇ ਰਹਿਤਾ ਹੁਆ, ਰਹਿਤਾ ਕੀ, ਸਰਵ ਗੋ ਵਿਸ਼ੇ ਰਹਿਤਾ ਨਹੀਂ ਹੈ, ਕਪਲੇ ਤੋਂ ਸਾਰੀਆਂ ਗਊਆਂ ਵਿੱਚ ਥੋੜੀ ਹੈ, ਕਾਲਾ ਰੰਗ ਸਾਰੀਆਂ ਗਊਆਂ ਦਾ ਨਹੀਂ ਨਾ ਬਈ। ਠੀਕ ਹੈ ਨਾ, ਜਾਂ ਤੇ ਸੋ ਕਪਲੀ ਕਪਲਿਤ ਤੋਂ ਲੱਛਣ ਵਿਆਪਤੀ ਦੋਸ਼ ਵਾਲਾ ਹੈ, ਔਰ ਜੋ ਲੱਛਣ ਆਪਣੇ ਲਕਸ਼ ਮਾਤਰ ਵਿਸ਼ੇ ਹੀ ਨਹੀਂ ਰਹੇ। ਠੀਕ ਹੈ ਨਾ, ਸੋ ਲੱਛਣ ਅਸੰਭਵ ਦੋਸ਼ ਵਾਲਾ ਹੋਵੇ ਹੈ। ਜੈਸੇ ਗੋ ਕਾ ਇੱਕ ਸਫ, ਸਫਤਵ ਲੱਛਣ, ਕੋਈ ਵੀ ਗੋ ਵਿਸ਼ੇ ਰਹਿਤਾ ਨਹੀਂ, ਇੱਕ ਸਫ ਹੈ, ਗਊ ਦਾ ਉਹ ਹੈ ਹੀ ਨੀ, ਉਹ ਅਸੰਭਵ। ਉਸ ਲਕਸ਼ਣ ਨੂੰ ਕੀ ਕਹਾਂਗੇ? ਅਸੰਭਵ। ਜਾਂ ਤੇ ਅਸੰਭਵ ਦੋਸ਼ ਵਾਲਾ ਹੈ, ਸਫ ਨਾਮ ਖੁਰਕਾ ਹੈ। ਠੀਕ ਹੈ, ਸਾਡੇ ਇੱਕ ਸੰਤ ਸੀ, ਉਹਨਾਂ ਨੂੰ ਲੈ ਕੇ ਉਹਨਾਂ ਦੇ ਇੱਕ ਨਾਲ ਚੇਲਾ ਸੀ, ਉਹਨੂੰ ਕਹਿੰਦੇ ਮਹਾਰਾਜ ਜੀ ਚਲੋ ਸਾਡੇ ਘਰ ਵਿੱਚ ਚਰਨ ਪਾ ਦਿਓ। ਅਤੇ ਦੋ ਦਿਨ ਮਹਾਤਮਾ ਹੋਰ ਨਾਲ ਸੀ, ਉਹ ਤਾਂ ਮਹਾਤਮਾ ਪਿੱਛੇ ਖੜ੍ਹੇ ਹੋ ਗਏ, ਅਤੇ ਉਹ ਉਹਨਾਂ ਨੂੰ ਲੈ ਗਏ ਆਪਣੇ ਘਰ, ਉਹਨਾਂ ਦਾ ਚੇਲਾ ਵੀ ਨਾਲ ਚਲ ਗਿਆ। ਅਤੇ ਉਹ ਜਦੋਂ ਵਾਪਸ ਆਇਆ ਨਾ, ਉਹ ਜਿਹੜੇ ਮਹਾਤਮਾ ਬਾਹਰ ਖੜ੍ਹੇ ਸੀ, ਉਹਨੂੰ ਕਹਿੰਦੇ ਉਹ ਗੱਲ ਸੁਣ, ਗੁਰੂ ਜੀ ਤਾਂ ਗਏ ਸੀ ਚਰਨ ਪਾਉਣ, ਅਤੇ ਤੂੰ ਖੁਰ ਪਾਉਣ ਗਿਆ ਸੀ ਮਗਰ। ਔਰ ਜਿਸ ਪਦਾਰਥ ਕਾ ਜੋ ਲਕਸ਼ਣ ਕਰੇ, ਤਿਸ ਲਕਸ਼ਣ ਕਾ ਸੋ ਪਦਾਰਥ ਲਕਸ਼ ਕਿਹਾ ਜਾਵੇ ਹੈ। ਜਾਂ ਤੇ ਅਤਿ ਵਿਆਪਤੀ ਆਦਿਕ ਸਰਵ ਦੋਸ਼ੋ ਤੇ ਰਹਿਤ ਹੋਣੇ ਤੇ ਸੋ ਉਕਤ ਬ੍ਰਹਮ ਕਾ ਤਟਸਥ ਲਕਸ਼ਣ ਸਮੀਚਨੀ ਹੈ। ਬਸ ਜੀ, ਅੱਜ ਥੋੜਾ ਚੱਲਿਆ ਨਾ, ਅੱਜ ਥੋੜਾ ਜ਼ੋਰ ਲੱਗਿਆ ਨਾ ਬਹੁਤ।